ਧੰਨ ਵਾਖੇ ਗੁਰੂ ਧੰਨ ਬਖਤ ਖਮਚੂ ਬਖੇਲ ਗਾਫਿਲ ਬੇ ਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਹਾਜ਼ਰ ਹੋ ਕਰਕੇ ਆਪ ਜੀ ਗੁਰੂ ਯਸ ਸਰਵਣ ਕਰ ਰਹੇ ਸੀ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਾਵਨ ਜੀਵਨ ਦੇ ਬਿਰਤਾਂਤ ਅੰਮ੍ਰਿਤ ਬਾਣੀ ਔਰ ਸੰਦੇਸ਼ ਦੀ ਵਿਚਾਰ ਗੁਰੂ ਤੇਗ ਬਹਾਦਰ ਜਿਨ੍ਹਾਂ ਦੇ ਦਰ ਤੇ ਜਾ ਕੇ ਮਜ਼ਲੂਮਾਂ ਨੇ ਬੇਵੱਸ ਹੋਇਆ ਨੇ ਪੁਕਾਰ ਕੀਤੀ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਿੱਲੀ ਦੀ ਧਰਤੀ ਤੇ ਪਹੁੰਚੇ। ਇੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਨਾਲ ਤਿੰਨ ਗੁਰੂ ਕੇ ਸਿੱਖ ਨੇ, ਜਿਨ੍ਹਾਂ ਵਿੱਚੋਂ ਭਾਈ ਮਤੀ ਦਾਸ ਔਰ ਭਾਈ ਸਾਹਿਬ ਭਾਈ ਸਤੀ ਦਾਸ ਇਹ ਸਕੇ ਭਰਾ ਨੇ ਤੇ ਤੀਸਰੇ ਸਿੱਖ ਨੇ ਭਾਈ ਸਾਹਿਬ ਭਾਈ ਦਯਾਲਾ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਤਿੰਨ ਸ਼ਰਤਾਂ ਹਕੂਮਤ ਵੱਲੋਂ ਔਰੰਗਜ਼ੇਬ ਦੇ ਤਖ਼ਤ ਵੱਲੋਂ ਰੱਖੀਆਂ ਗਈਆਂ। ਉਹ ਤਿੰਨ ਸ਼ਰਤਾਂ ਸਨ ਕਿ ਜਾਂ ਤਾਂ ਆਪ ਜੀ ਇਸਲਾਮ ਨੂੰ ਕਬੂਲ ਕਰੋ ਤੇ ਜੇ ਦੀਨ ਕਬੂਲ ਨਹੀਂ ਕਰਨਾ ਤੇ ਤੁਸੀਂ ਕਰਾਮਾਤ ਦਿਖਾਓ। ਜੇ ਇਨ੍ਹਾਂ ਦੋਨਾਂ ਵਿੱਚੋਂ ਨਾ ਕਰਾਮਾਤ ਨਾ ਇਸਲਾਮ ਕਬੂਲ ਕਰੋ ਤੇ ਫਿਰ ਤੀਸਰਾ ਤੁਸੀਂ ਤਿਆਰ ਰੱਖੋ ਕਿ ਤੁਹਾਨੂੰ ਮੌਤ ਦੇ ਘਾਟ ਉਤਾਰਿਆ ਜਾਏਗਾ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਗੁਰੂ ਕੇ ਪਿਆਰੇ ਸਿੱਖ ਭਾਈ ਸਾਹਿਬ ਭਾਈ ਮਤੀ ਦਾਸ ਜੀ ਦੇ ਤਨ ਨੂੰ ਤਖ਼ਤਿਆਂ ਵਿੱਚ ਬੰਨ੍ਹ ਕੇ ਆਰੇ ਦੇ ਨਾਲ ਸਿਰ ਤੋਂ ਲੈ ਕੇ ਪੈਰਾਂ ਤੱਕ ਚੀਰ ਕੇ ਦੋ ਫਾੜ ਕਰ ਦਿੱਤਾ ਤੇ ਉਸ ਤਨ ਦੇ ਦੋ ਟੁਕੜਿਆਂ ਵਿੱਚੋਂ ਵੀ ਮੇਰੇ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦੀ ਆਵਾਜ਼ ਆਉਂਦੀ ਰਹੀ ਜਿਤਨੀ ਦੇਰ ਤੱਕ ਜਪਜੀ ਸਾਹਿਬ ਦਾ ਪਾਠ ਸੰਪੂਰਨ ਨਹੀਂ ਹੋ ਗਿਆ। ਤੇ ਇੱਕ ਅਰਜ਼ ਮੈਂ ਆਰੰਭ ਵਿੱਚ ਕਰਦਿਆਂ ਕਿ ਗੁਰੂ ਤੇਗ ਬਹਾਦਰ ਜੀ ਸਭ ਥਾਈ ਸਹਾਈ ਹੁੰਦੇ ਨੇ। ਕੇਵਲ ਮੈਂ ਅਰਜ਼ ਕਰਾਂ, ਪਾਣੀ ਦੇ ਬੇੜੇ ਬਾਹਰ ਨਹੀਂ ਲਾਂਦੇ, ਕੇਵਲ ਡੁੱਬਦੇ ਹੋ ਧਰਮ ਦੇ ਬੇੜੇ ਪਾਰ ਨਹੀਂ ਲਾਂਦੇ। ਮੇਰੇ ਸਮਰੱਥ ਗੁਰੂ ਤੇਗ ਬਹਾਦਰ ਤਾਂ ਸ਼ਹੀਦ ਹੋਣ ਤੋਂ ਬਾਅਦ ਵੀ ਆਪਣੇ ਸੀਸ ਦੇ ਰਾਹੀਂ ਯਾਤਰਾ ਕਰਕੇ ਭਾਵਨਾ ਵਾਲੇ ਸਿੱਖਾਂ ਦੀ ਝੋਲੀ ਵਿਚ ਖੈਰ ਪਾਈ ਜਾਂਦੇ। ਦਿੱਲੀ ਆਨੰਦਪੁਰ ਤੋਂ ਦਿੱਲੀ ਦਾ ਸਫ਼ਰ ਕੱਲ ਅਸੀਂ ਵਾਚਿਆ ਸੀ, ਹੁਣ ਸੀਸ ਦਾ ਸਫ਼ਰ ਹੈ। ਧੜ ਦਿੱਲੀ ਦੀ ਧਰਤੀ ਤੇ ਰਹਿ ਜਾਣਾ। ਦੁਨੀਆਂ ਵਿਚ ਸਿਰਫ ਇਕੋ ਇਕ ਮਿਸਾਲ ਹੈ ਕਿ ਸ਼ਹੀਦ ਹੋਣ ਤੋਂ ਬਾਅਦ ਵੀ ਕਿਸੇ ਦਰਵੇਸ਼ ਦਾ ਗੁਰੂ ਦਾ ਸੀਸ ਵੱਖ ਵੱਖ ਥਾਵਾਂ ਤੋਂ ਲੰਘਦਾ ਹੋਇਆ ਉਥੇ ਬੈਠੇ ਕੋਈ ਸਿੱਖਾਂ ਦੇ ਅੰਦਰ ਨੂੰ ਟਿਕਾ ਦੇ ਗਿਆ ਹੋਵੇ। ਆਓ ਕਰੋ ਕਿਰਪਾਲਤਾ, ਆਪ ਜਿਤਨੇ ਵੀ ਬੈਠੇ ਹੋ ਇੱਕ ਕਿਰਪਾ ਕਰੋ ਗੁਰਮੁਖੋ। ਦੇਖੋ ਭਾਵੇਂ ਸਮੇਂ ਕਰਕੇ ਇਹ ਘਟਨਾ ਸਦੀਆਂ ਹੋ ਚੁੱਕੀਆਂ ਨੇ, ਪਹਿਲਾਂ ਵਾਪਰੀ ਹੈ, ਕਈ ਸਾਲਾਂ ਦਾ ਵੱਖ ਵੱਖ ਹੈ। ਥਾਂ ਕਰਕੇ ਆਪਾਂ ਉਸ ਥਾਂ ਤੋਂ ਬਹੁਤ ਦੂਰ ਬੈਠੇ ਹਾਂ ਦਿੱਲੀ ਤੋਂ, ਪਰ ਇੱਕ ਗੁਰੂ ਜੀ ਨੇ ਤੁਹਾਨੂੰ ਸੁਰਤ ਦੀ ਦਾਤ ਦਿੱਤੀ ਹੈ। ਜੇ ਸੁਰਤ ਵਿਚ ਗੁਰੂ ਜੀ ਦੀ ਯਾਦ ਟਿਕ ਜਾਏ ਨਾ ਸਮਾਂ ਸਾਹਮਣੇ ਰਹਿੰਦਾ ਤੇ ਨਾ ਫਿਰ ਸ਼ੈਤਾਨ ਦੀ ਦੂਰੀ ਰਹਿੰਦੀ ਹੈ। ਜੇ ਦੂਰ ਬੈਠੇ ਹੋਏ ਪੁੱਤਰ ਦੀ ਯਾਦ ਆ ਜਾਏ ਤੇ ਅੱਖਾਂ ਛਲਕ ਆਉਂਦੀਆਂ ਨੇ, ਕਿਉਂਕਿ ਤੁਰ ਅੰਦਰ ਸਾਡਾ ਆਪਣੇ ਪੁੱਤਰ, ਆਪਣੇ ਪਿਤਾ ਜਾਂ ਆਪਣੇ ਪਰਿਵਾਰ ਨਾਲ ਜੁੜਦਾ, ਤੇ ਜੇ ਉਸ ਅੰਦਰ ਨੂੰ ਆਪਣੇ ਸਮਰੱਥ ਗੁਰੂ ਦੇ ਚਰਨਾਂ ਵੀ ਜੋੜ ਦਈਏ ਤੇ ਗੁਰੂ ਤੇਗ ਬਹਾਦਰ ਸਾਡੀ ਝੋਲੀ ਵਿਚ ਖੈਰ ਪਾਣਗੇ। ਕਰੋ ਕਿਰਪਾ ਸਾਧ ਸੰਗਤ, ਆਪ ਜੀ ਇਕਾਗਰਤਾ ਦੀ ਦਾਤ ਬਖਸ਼ੋ। ਆਪ ਵਿਚ ਪਰਮੇਸ਼ਵਰ ਗੁਰੂ ਵਰਤਦਾ ਹੈ, ਆਪ ਸੰਗਤ ਅਸੀਸ ਬਖਸ਼ੋ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਆਪਣੇ ਬਚਨਾਂ ਦੀ ਔਰ ਪਵਿੱਤਰ ਜੀਵਨ ਦੀ ਵਿਚਾਰ ਆਪ ਹੀ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਉਹਨਾਂ ਦੋ ਗੁਰਸਿੱਖਾਂ ਦੀ ਸ਼ਹਾਦਤ ਦਾ ਪਹਿਲਾਂ ਜ਼ਿਕਰ ਕਰਾਂਗੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਸਨਮੁਖ ਹੋ ਕੇ ਸ਼ਹਾਦਤ ਦਾ ਜਾਮ ਪੀ ਲਿਆ ਹੈ। ਗੁਰੂ ਕੇ ਸਿੱਖ ਦੀ ਪਦਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਕਿਤਨੀ ਕੁ ਉੱਚੀ ਹੈ। ਸਤਿਗੁਰੂ ਜੀ ਨੇ ਇਕ ਅੰਮ੍ਰਿਤ ਬਚਨ ਕਿਹਾ ਹੈ, ਖਾਸ ਕਰਕੇ ਪੰਜ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਰੱਬ ਦੀ ਭਗਤੀ ਕਰਨ ਵਾਲਿਆਂ ਲਈ ਵਰਤੇ ਗਏ। ਪਹਿਲਾ ਸ਼ਬਦ ਹੈ ਭਗਤ, ਜੋ ਭਗਤੀ ਵਿਚ ਗੁੜੁੰਦ ਹੈ। ਦੂਜਾ ਸ਼ਬਦ ਹੈ ਸੰਤ, ਜਿਹਦੀ ਜ਼ਿੰਦਗੀ ਦੇ ਵਿਚ ਸੱਤ ਨਿਮਰਤਾ ਤੇ ਤਿਆਗ ਆ ਗਿਆ ਹੈ। ਤੀਸਰਾ ਸ਼ਬਦ ਹੈ ਸਾਧ, ਜਿਸ ਨੇ ਜਿਉਂਦੇ ਜੀ ਆਪਣੇ ਜੀਵਨ ਨੂੰ ਇੰਦਰੀਆਂ ਨੂੰ ਸਾਧ ਲਿਆ ਹੈ। ਚੌਥਾ ਸ਼ਬਦ ਹੈ ਪਰਮਾਰਥ ਨਾਲ ਜੁੜਿਆ ਗੁਰਮੁਖ, ਜਿਸ ਨੇ ਆਪਣੇ ਮੁੱਖ ਨੂੰ ਗੁਰੂ ਵਾਲੇ ਪਾਸੇ ਕਰ ਲਿਆ। ਤੇ ਪੰਜਵਾਂ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿਚ ਗੁਰਸਿੱਖ, ਤੇ ਕਦੀ ਗੁਰੂ ਸਾਹਿਬ ਤੋਂ ਪੁੱਛੋ ਮਹਾਰਾਜ, ਇਹ ਸਾਰੇ ਹੀ ਸਤਿਕਾਰਯੋਗ ਨੇ, ਪਰ ਗੁਰਸਿੱਖ ਦਾ ਦਰਜਾ ਇਨ੍ਹਾਂ ਵਿਚ ਕੀ ਹੋ ਗਿਆ ਹੈ। ਹਜ਼ੂਰ ਦਾ ਇਕ ਬਚਨ ਅਸੀਂ ਪੜ੍ਹਨੇ ਹਾਂ ਕਿ ਧਨ ਧਨ ਭਾਗ ਤਿੰਨਾਂ ਭਗਤ ਜਨਾ ਇਕ ਇਕ ਤੁਕ ਤੇ ਰੋਕੇ। ਧਨ ਧਨ ਭਾਗ ਤਿੰਨਾਂ ਭਗਤ ਜਨਾ ਕਿਹੜੇ, ਜੋ ਹਰ ਨਾਮਾ ਹਰ ਮੁਖ ਕਹਿਤਿਆਂ, ਜਿਹੜੇ ਆਪਣੇ ਮੁਖ ਤੋਂ ਖਰੀ ਖਰੀ ਕਹਿੰਦੇ ਨੇ, ਉਨ੍ਹਾਂ ਭਗਤਾਂ ਦੇ ਭਾਗ ਬੜੇ ਚੰਗੇ। ਧਨ ਧਨ ਭਾਗ ਤਿੰਨਾਂ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿਤਿਆਂ, ਧਨ ਧਨ ਭਾਗ ਤਿੰਨਾਂ ਸੰਤ ਜਨਾ ਕਹਿਣ ਲੱਗੇ, ਉਨ੍ਹਾਂ ਸੰਤ ਜਨਾ ਦੇ ਭਾਗ ਵੀ ਚੰਗੇ ਨੇ ਜਿਹੜੇ ਆਪਣੀ ਰਸਨਾ ਤੋਂ ਪਰਮਾਤਮਾ ਦੇ ਗੀਤ ਪੈਗਾਉਂਦੇ। ਭਗਤ ਜਨ ਵੀ ਭਾਗਾਂ ਵਾਲੇ ਨੇ, ਸੰਤ ਜਨ ਵੀ ਭਾਗਾਂ ਵਾਲੇ ਨੇ, ਗੁਰਮੁਖ ਭਾਗਾਂ ਵਾਲੇ ਨੇ, ਉਹ ਕੀਰਤਨ ਕਰਦੇ ਨੇ, ਤੇ ਜਿਹੜੇ ਗੁਰਸਿੱਖ ਨੇ ਉਨ੍ਹਾਂ ਦੇ ਸਭ ਤੋਂ ਵੱਡੇ ਭਾਗ ਨੇ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਨੀ ਸਿੱਖ ਪੜ੍ਹਦੇ ਹਨ। ਸੰਤ ਵੀ ਚੰਗਾ, ਭਗਤ ਵੀ ਚੰਗਾ, ਸਾਧ ਵੀ ਚੰਗਾ, ਪਰ ਸਭ ਤੋਂ ਵੱਡਾ ਗੁਰੂ ਕਾ ਸਿੱਖ ਹੈ, ਜਿਹੜਾ ਸਿੱਖ ਆਪਣੀ ਖੌਮੇ ਨੂੰ ਮਿਟਾ ਕੇ ਗੁਰੂ ਚਰਨਾਂ ਵਿਚ ਜਾ ਕੇ ਡਿੱਗ ਪਿਆ। ਧੰਨ ਧੰਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿਤਿਆਂ, ਧੰਨ ਧੰਨ ਭਾਗ ਤਿੰਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤਿਆਂ, ਧੰਨ ਧੰਨ ਭਾਗ ਤਿੰਨਾ ਸਾਧ ਜਨਾ ਕਹਿਣ ਲੱਗੇ ਹਰ ਕੀਰਤਨ ਗਾਏ ਗੁਣੀ ਜਨ ਬੰਤਿਆਂ, ਧੰਨ ਧੰਨ ਭਾਗ ਤਿੰਨਾ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਜਿਣਤਿਆਂ, ਪਰ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤੇ। ਉਹਨਾਂ ਸਿੱਖਾਂ ਵਿਚੋਂ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੇ, ਉਹਨਾਂ ਸਿੱਖਾਂ ਵਿਚੋਂ ਭਾਈ ਸਾਹਿਬ ਭਾਈ ਸਤੀ ਦਾਸ ਜੀ ਨੇ, ਤੇ ਉਹਨਾਂ ਵੱਡ ਭਾਗੀ ਸਿੱਖਾਂ ਵਿਚੋਂ ਭਾਈ ਸਾਹਿਬ ਭਾਈ ਦਿਆਲਾ ਜੀ ਨੇ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸੂਰਮੇ ਦੀ ਪਰਿਭਾਸ਼ਾ ਦਿੰਦਿਆਂ ਇਕ ਬਚਨ ਕਿਹਾ ਹੈ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਸੂਰਮਾ ਉਹ ਵੇ ਕਿ ਜਿਹੜਾ ਮੈਦਾਨੀ ਜੰਗ ਵਿਚ ਜੂਝ ਕੇ ਆਪਣੇ ਆਪ ਨੂੰ ਖਤਮ ਕਰਦਾ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਗੁਰਮਤ ਨੇ ਇਕ ਤਰ੍ਹਾਂ ਦਾ ਸੂਰਮਾ ਨਹੀਂ ਮੰਨਿਆ। ਬਾਹਰ ਬਾਹਾਂ ਵਿਚ ਤਾਕਤ ਹੋਵੇ, ਹਜ਼ਾਰਾਂ ਬੰਦਿਆਂ ਦਾ ਕਤਲ ਕਰਕੇ ਆ ਜਾਏ ਜਾਂ ਕਿਤੇ ਲੜਨ ਗਿਆ ਮਰ ਜਾਏ ਤੇ ਆਪਾਂ ਕਹਾਂਗੇ ਸੂਰਮਾ? ਬਿਲਕੁਲ ਨਹੀਂ। ਗੁਰਮਤ ਨੇ ਕਿਹਾ ਦੋ ਤਰ੍ਹਾਂ ਦੇ ਸੂਰਮੇ ਨੇ। ਗੁਰਸਿੱਖ ਪਹਿਲਾ ਉਹ ਸੂਰਮਾ ਹੈ ਜਿਨੇ ਆਪਣੇ ਅੰਦਰ ਨੂੰ ਜਿੱਤ ਲਿਆ ਹੈ, ਤੇ ਜਿਸ ਨੇ ਆਪਣੇ ਅੰਦਰ ਨੂੰ ਜਿੱਤਿਆ ਉਹ ਗੁਰੂ ਕਾ ਸੂਰਮਾ ਬਾਹਰ ਦੇ ਮੈਦਾਨ ਨੂੰ ਵੀ ਜਿੱਤ ਕੇ ਆਉਂਦਾ ਹੈ। ਬਾਬਾ ਜੀ ਨੇ ਦੋ ਤਰ੍ਹਾਂ ਦੇ ਸੂਰਮੇ ਬਿਆਨ ਕੀਤੇ ਤੇ ਇਕ ਸਿੱਖ ਵਿਚ ਦੋਨੋਂ ਇਹ ਗੁਣ ਨੇ। ਆਪ ਜੀ ਇਕ ਸਲੋਕ ਪੜ੍ਹਦੇ ਹੋ ਕਿ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ, ਖੇਤ ਜੋ ਮੰਡਿਓ ਸੂਰਮਾ ਅਬ ਜੂਝਣ ਕੋ ਦਾਉ। ਹੁਣ ਗਗਨ ਦਮਾਮਾ ਇਹ ਆਤਮਕ ਜੇਤੂ ਸੂਰਮੇ ਲਈ ਹੈ। ਗਗਨ ਦਾ ਅਖਰੀ ਅਰਥ ਏ ਆਕਾਸ਼, ਗਗਨ ਦੇ ਵਿਚ ਦਮਾਮੇ ਦਾ ਅਰਥ ਏ ਨਗਾਰਾ ਵੱਜਿਆ। ਹੁਣ ਕਿਹੜੇ ਆਕਾਸ਼ ਵਿਚ ਨਗਾਰਾ ਵੱਜਿਆ? ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਦਸਮ ਦਵਾਰ ਦੇ ਵਿਚ ਸ਼ਬਦ ਦੀ ਚੋਟ ਪਈ। ਸਿੱਖ ਕੇਵਲ ਬਾਹਰ ਦਾ ਸੂਰਮਾ ਨਹੀਂ, ਆਤਮ ਰਸੀਆ ਆਪਣੇ ਅੰਦਰ ਨੂੰ ਹਰ ਵੇਲੇ ਜਿੱਤ ਕੇ ਸ਼ਬਦ ਦੇ ਨਗਾਰੇ ਨੂੰ ਸੁਣ ਵਾਲਾ ਹੈ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ, ਤੇ ਕਹਿੰਦੇ ਨੇ ਖੇਤ ਜੋ ਮੰਡਿਓ ਸੂਰਮਾ ਅਬ ਜੂਝਣ ਕੋ ਦਾਓ। ਜਿਨੇ ਆਪਣੇ ਅੰਦਰ ਨੂੰ ਜਿੱਤ ਲਿਆ ਉਹਨੂੰ ਫਿਰ ਗੁਰੂ ਜੀ ਕਹਿੰਦੇ ਨੇ ਸੂਰਾਂ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਇਸੇ ਸੂਰਮੇ ਨੂੰ ਗੁਰੂ ਅਰਜੁਨ ਦੇਵ ਕਹਿਣ ਲੱਗੇ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ। ਗੁਰਮੁਖੋ, ਜਿਹਦੇ ਅੰਦਰ ਨਾਮ ਦਾ ਰੰਗ ਲੱਗ ਗਿਆ, ਜਿਹੜੇ ਅੰਦਰੋਂ ਰੰਗੇ ਸੂਰਮੇ ਨੇ, ਇਹਨਾਂ ਨੂੰ ਬਾਬਾ ਨਾਨਕ ਜੀ ਕਹਿੰਦੇ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਹਜ਼ੂਰ ਕਹਿਣ ਲੱਗੇ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾਂ ਤੇ ਕੱਲਾ ਨਾਮ ਦਾ ਰੰਗ ਦੇਖੀ। ਆਤਮ ਜਿਣੈ ਜਿਨੇ ਆਪਣੇ ਅੰਦਰ ਦੇ ਫੁਰਨਿਆਂ ਨੂੰ ਅੰਦਰ ਨੂੰ ਜਿੱਤ ਲਿਆ ਹੈ। ਆਤਮ ਜਿਣੈ ਸਗਲ ਵਸਤਾਂ ਕਹਿ ਜਾਕਾ ਸਤਿਗੁਰ ਪੂਰਾ। ਮਹਾਰਾਜ, ਇਹ ਆਤਮਕ ਜੇਤੂ ਸੂਰਮੇ ਕਿਵੇਂ ਬਣੇ? ਸਾਹਿਬ ਨੇ ਕਿਹਾ ਠਾਕੁਰ ਗਾਈਐ ਆਤਮ ਰੰਗ, ਸ਼ਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਘ। ਗੁਰੂ ਜੀ ਨੂੰ ਫਿਰ ਪੁੱਛੀਏ, ਕਹਿਣ ਲੱਗੇ ਸੂਰਮਾ ਹੋਵੇ ਜਿਹੜਾ ਗੁਰੂ ਦੇ ਸਨਮੁਖ ਹੋ ਕੇ ਆਪਣੇ ਅੰਦਰ ਨੂੰ ਵੀ ਜਿੱਤੇ। ਨਾਨਕ ਸੋ ਸੂਰਾ ਵਰਿਆਮ ਜਿਨ ਵਿਚੋਂ ਦੁਸ਼ਟ ਅਹੰਕਰਨ ਮਾਰਿਆ, ਸੂਰਮਾ ਉਹ ਜਿਨੇ ਹੰਕਾਰ ਨੂੰ ਜਿੱਤ ਲਿਆ ਹੈ। ਇਹੋ ਜਿਹੇ ਸੂਰਮਿਆਂ ਦੇ ਸਬੰਧੀ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਨੇ ਬਚਨ ਕੀਤਾ, ਕਹਿਣ ਲੱਗੇ ਇੱਥੇ ਵੱਡੇ ਵੱਡੇ ਬਾਹਰ ਨੂੰ ਜਿੱਤਣ ਵਾਲੇ ਸੂਰਮੇ ਅੰਦਰ ਕਾਮ ਤੋਂ ਹਾਰ ਗਏ, ਕ੍ਰੋਧ ਤੋਂ ਮਾਰ ਖਾ ਗਏ, ਪਰ ਬਾਬੇ ਨਾਨਕ ਦਾ ਸਿੱਖ ਕੈਸਾ ਸੂਰਮਾ ਹੈ? ਕਹਿਣ ਲੱਗੇ ਐਸੋ ਕੌਣ ਬਲੀ ਰੇ। ਹਜ਼ੂਰ ਦੇ ਬਚਨ ਨੇ, ਕੋਈ ਹੈ ਐਸਾ ਬਲੀ? ਕਹਿਣ ਲੱਗੇ ਕੋਈ ਐਸਾ ਹੈ ਸੂਰਮਾ ਜਿਹੜਾ ਆਪਣੇ ਅੰਦਰ ਨੂੰ ਜਿੱਤਣ ਵਾਲਾ ਹੋਵੇ? ਇਹ ਸ਼ਬਦ ਹੈ ਚਾਰ ਬਰਨ ਚੌਹਾਂ ਕੇ ਮਰਦਨ, ਖੱਟ ਦਰਸ਼ਨ ਕਰ ਤਲੀ ਰੇ, ਸੁੰਦਰ ਸੁਗਰ ਸਰੂਪ ਸਿਆਨੇ, ਪੰਚੋ ਹੀ ਮੋਇ ਛਲੀ ਰੇ, ਜਿਨ ਮਿਲ ਮਾਰੇ ਪੰਚ ਸੂਰ ਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਹੈ ਕਲੀ ਰੇ। ਉਹ ਸਮੇਂ ਵਿਚ ਪੂਰਾ ਸੂਰਮਾ ਹੈ ਜਿਨੇ ਆਪਣੇ ਅੰਦਰ ਨੂੰ ਜਿੱਤਿਆ ਹੈ। ਆਪ ਤਵੱਜੋ ਦੇਣੀ ਥੋੜੀ ਜੀ, ਧੰਨ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ 10 ਨਵੰਬਰ 1675 ਨੂੰ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੂੰ ਚੀਰ ਕੇ ਇਹਨਾਂ ਦੇ ਦੋ ਟੁਕੜੇ ਕਰ ਦਿੱਤੇ ਗਏ। ਭਾਈ ਮਤੀ ਦਾਸ ਦੋ ਟੁਕੜਿਆਂ ਵਿੱਚੋਂ ਜਪ ਪੜਦੇ ਪਏ ਨੇ। ਇੰਨੀ ਦੇਰ ਨੂੰ ਦੂਰ ਖਲੋਤਾ ਹੋਇਆ ਗੁਰੂ ਕਾ ਸਿੱਖ ਭਾਈ ਸਾਹਿਬ ਭਾਈ ਦਿਆਲਾ ਉੱਚੀ ਆਵਾਜ਼ ਵਿੱਚ ਕਹਿੰਦਾ ਹੈ ਕਿ ਗੁਰੂ ਦੇ ਸਿੱਖ ਦੇ ਦੋ ਟੁਕੜੇ ਕਰਨ ਵਾਲਿਓ, ਤੁਸੀਂ ਭਾਈ ਮਤੀ ਦਾਸ ਦੇ ਤਨ ਨੂੰ ਨਹੀਂ ਚੀਰਿਆ, ਸੱਚ ਜਾਣੋ ਤੁਸੀਂ ਆਪਣੀ ਹਕੂਮਤ ਦੀਆਂ ਜੜਾਂ ਦੇ ਵਿੱਚ ਅੱਜ ਆਰਾ ਫੇਰ ਦਿੱਤਾ, ਆਪਣੇ ਤਖ਼ਤ ਨੂੰ ਤੁਸੀਂ ਚੀਰਨ ਤੁਰ ਪਏ ਹੋ। ਭਾਈ ਦਿਆਲ ਦਾਸ ਨੇ ਇੰਨੇ ਸ਼ਬਦ ਕਹੇ ਤੇ ਇੰਨੀ ਦੇਰ ਨੂੰ ਜਲਾਦ ਨੇ ਤੇ ਕਾਜ਼ੀ ਨੇ ਆਵਾਜ਼ ਦੇ ਕੇ ਕਿਹਾ ਕਿ ਦੇਖ ਹੁਣ ਤੈਨੂੰ ਦੱਸਨੇ ਆ ਹਕੂਮਤ ਦੀਆਂ ਜੜਾਂ ਚੀਰੀਆਂ ਗਈਆਂ, ਤੇਰੇ ਨਾਲ ਕੀ ਬਣਦੀ ਹੈ। ਭਾਈ ਸਾਹਿਬ ਭਾਈ ਦਿਆਲਾ ਜੀ ਕੌਣ ਨੇ? ਮੈਂ ਉਹਨਾਂ ਦੇ ਸਬੰਧੀ ਇੱਕ ਅਰਜ਼ ਕਰ ਜਾਵਾਂ। ਗੁਰਮੁਖੋ, ਭਾਈ ਸਾਹਿਬ ਭਾਈ ਦਿਆਲਾ ਜੀ 12 ਭਰਾ ਨੇ, ਇਨ੍ਹਾਂ 12 ਦੇ ਵਿੱਚੋਂ 11 ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਭਾਈ ਸਾਹਿਬ ਭਾਈ ਦਿਆਲਾ ਜੀ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਸੱਕੇ ਭਰਾ ਨੇ, ਜਿਨ੍ਹਾਂ ਦਾ ਬੰਦ ਕੱਟਿਆ ਗਿਆ ਸੀ। ਗੁਰਮੁਖੋ, ਜਿਸ ਬਚਿੱਤਰ ਸਿੰਘ ਨੇ ਮਸਤ ਹਾਥੀ ਦੇ ਸਿਰ ਵਿੱਚ ਨਾਗਨੀ ਮਾਰ ਕੇ ਉਹਨੂੰ ਮਾਰ ਦਿੱਤਾ, ਉਹ ਭਾਈ ਬਚਿੱਤਰ ਸਿੰਘ ਭਾਈ ਦਿਆਲਾ ਜੀ ਦਾ ਭਤੀਜਾ ਹੈ। ਜਿਸ ਭਾਈ ਨਗਾਈਆ ਜੀ ਨੇ ਗੁਰੂ ਕਲਗੀਧਰ ਉੱਚ ਦੇ ਪੀਰ ਬਣੇ ਨੇ ਤੇ ਆਪਣੇ ਵੱਲੋਂ ਘੋੜਾ ਪੇਸ਼ ਕੀਤਾ ਆਲਮਗੀਰ ਦੀ ਧਰਤੀ ਤੇ, ਉਹ ਭਾਈ ਸਾਹਿਬ ਭਾਈ ਨਗਾਈਆ ਜੀ ਭਾਈ ਦਿਆਲਾ ਜੀ ਦੇ ਸੱਕੇ ਭਰਾ ਨੇ। 12 ਭਰਾ ਨੇ, ਇੱਕ ਭਾਈ ਅਮਰ ਚੰਦ ਨੂੰ ਛੱਡ ਕੇ 11 ਭਰਾਵਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਕੇਵਲ ਭਰਾਵਾਂ ਨੇ ਨਹੀਂ, ਭਾਈ ਦਿਆਲ ਦਾਸ ਜੀ ਦੇ ਪਿਤਾ ਦਾ ਨਾਮ ਹੈ ਭਾਈ ਮਾਈ ਦਾਸ, ਭਾਈ ਦਿਆਲ ਦਾਸ ਜੀ ਦੇ ਦਾਦਾ ਦਾ ਨਾਮ ਹੈ ਭਾਈ ਬੱਲੂ ਜੀ, ਤੇ ਭਾਈ ਬੱਲੂ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਜਦੋਂ ਅੰਮ੍ਰਿਤਸਰ ਦੀ ਜੰਗ ਹੋਈ ਤੇ ਭਾਈ ਸਾਹਿਬ ਭਾਈ ਦਿਆਲ ਦਾਸ ਜੀ ਦੇ ਦਾਦੇ ਨੇ ਸਿੱਖਾਂ ਦੀ ਪਹਿਲੀ ਜੰਗ ਵਿੱਚ ਸ਼ਹਾਦਤ ਦਾ ਜਾਮ ਪੀਤਾ ਸੀ। ਦਾਦਾ ਸ਼ਹੀਦ ਹੈ, ਆਪਣੇ ਸਮੇਤ 11 ਭਰਾ ਸ਼ਹੀਦ ਨੇ, ਤੇ ਭਾਈ ਦਿਆਲ ਦਾਸ ਜੀ ਧੰਨ ਗੁਰੂ ਤੇਗ ਬਹਾਦਰ ਜੀ ਦੇ ਘਰ ਦੇ ਵਿੱਚ ਕੈਸੀ ਥਾਂ ਸੀ, ਕਿਹੜੀ ਜਗ੍ਹਾ ਸੀ ਭਾਈ ਦਿਆਲਾ ਜੀ ਦੀ? ਮੈਂ ਇੱਕ ਹੁਕਮਨਾਮਾ ਆਪ ਨਾਲ ਸਾਂਝਾ ਕਰਕੇ ਅੱਗੇ ਤੁਰਨਾ। ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਗਏ। ਜਦੋਂ ਗੁਰੂ ਗੋਬਿੰਦ ਰਾਏ ਜੀ ਦਾ ਆਗਮਨ ਹੋਇਆ ਹੈ ਤੇ ਭਾਈ ਸਾਹਿਬ ਭਾਈ ਦਿਆਲਾ ਜੀ ਨੂੰ ਹਜ਼ੂਰ ਕਹਿ ਕੇ ਗਏ ਨੇ ਕਿ ਪਿੱਛੋਂ ਪਰਿਵਾਰ ਦੀ ਸੰਭਾਲ ਤੁਸੀਂ ਕਰਨੀ ਹੋਵੇਗੀ। ਹੁਕਮਨਾਮਿਆਂ ਵਿੱਚ ਭਾਈ ਦਿਆਲਾ ਜੀ ਨੂੰ ਘਰਬਾਰੀ ਸਿੱਖ ਲਿਖਿਆ ਹੈ ਕਿ ਘਰ ਦਾ ਪ੍ਰਬੰਧ ਕਰਨ ਵਾਲੇ ਭਾਈ ਦਿਆਲਾ ਜੀ ਨੇ। ਹੁਣ ਇਸ ਗੱਲ ਤੋਂ ਆਪ ਜੀ ਹਿਸਾਬ ਲਾ ਲਓ ਕਿ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ, ਉਹਨਾਂ ਦੇ ਮਹਿਲ ਮਾਤਾ ਗੁਜਰੀ ਜੀ, ਇਹਨਾਂ ਦੀ ਸੰਭਾਲ ਕਰਨ ਵਾਲਾ ਗੁਰੂ ਕਾ ਸਿੱਖ ਭਾਈ ਸਾਹਿਬ ਭਾਈ ਦਿਆਲਾ ਜੀ ਪਟਨਾ ਸਾਹਿਬ ਦੀ ਧਰਤੀ ਤੇ ਪਰਿਵਾਰ ਦੀ ਸੰਭਾਲ ਕਰਦਾ, ਉਹ ਗੁਰੂ ਤੇਗ ਬਹਾਦਰ ਜੀ ਦੇ ਘਰ ਦੇ ਵਿੱਚ ਕਿੰਨਾ ਕੁ ਨੇੜੇ ਦਾ ਸਿੱਖ ਹੋਵੇਗਾ? ਇੱਕ ਹੁਕਮਨਾਮਾ ਲਿਖਦੇ ਨੇ ਸਾਹਿਬ ਗੁਰੂ ਤੇਗ ਬਹਾਦਰ ਪੜਤੇ ਪਟਨੇ ਦੀ ਸੰਗਤ ਨੂੰ, ਤੇ ਉਹਦੇ ਵਿੱਚ ਲਿਖਦੇ ਨੇ, ਮੈਂ ਹੈਰਾਨ ਹੋ ਗਿਆ, ਕਹਿਣ ਲੱਗੇ ਸਰਬੱਤ ਪਟਨੇ ਦੀ ਸੰਗਤ ਉੱਪਰ ਗੁਰੂ ਰੱਖਿਆ ਕਰੇਗਾ। ਉਹਦੇ ਵਿੱਚ ਇੱਕ ਸ਼ਬਦ ਕਿਹਾ, ਕਹਿਣ ਲੱਗੇ ਸਰਬੱਤ ਸੰਗਤ ਉੱਪਰ ਹੁਕਮ ਹੈ ਕਿ ਜੋ ਭਾਈ ਦਿਆਲ ਜੀ ਕਹਿਣ, ਜੋ ਭਾਈ ਦਿਆਲਾ ਜੀ ਕਹਿਣ, ਇਹਨਾਂ ਦਾ ਕਹਿਆ ਹੋਇਆ ਗੁਰੂ ਦਾ ਕਹਿਆ ਹੋਇਆ ਸਮਝਣਾ। ਗੁਰਮੁਖੋ, ਸਿੱਖ ਕਿੰਨਾ ਕੁ ਅੰਦਰੋਂ ਗੁਰੂ ਦੇ ਨੇੜੇ ਹੋ ਗਿਆ? ਕਹਿਣ ਲੱਗੇ ਭਾਈ ਦਿਆਲ ਦਾਸ ਕਾ ਕਹਿਆ ਹੋਇਆ ਗੁਰੂ ਜੀ ਕਾ ਕਹਿਆ ਹੋਇਆ ਜਾਨਣਾ। ਤੇ ਸਾਹਿਬ ਧੰਨ ਗੁਰੂ ਤੇਗ ਬਹਾਦਰ ਜੀ ਜਦੋਂ ਦਿੱਲੀ ਪਹੁੰਚੇ ਨੇ, ਅੱਜ ਭਾਈ ਦਿਆਲ ਦਾਸ ਨਾਲ ਨੇ, ਭਾਈ ਮਤੀ ਦਾਸ ਦੇ ਤਨ ਦੇ ਟੁਕੜਿਆਂ ਤੋਂ ਬਾਅਦ ਇੱਕ ਦੇਗ ਉਬਾਲੀ ਗਈ, ਗਰਮ ਪਾਣੀ ਕੀਤਾ ਗਿਆ, ਥੱਲੇ ਦੇਗ ਦੇ ਲੱਕੜਾਂ ਬਾਲ ਕੇ ਸੁੱਕੀਆਂ, ਅੱਗ ਦੇ ਭਾਂਬੜ ਮਚਾਏ ਗਏ, ਤੇ ਜਦੋਂ ਦੇਗ ਦਾ ਪਾਣੀ ਉੱਬਲਣ ਲੱਗਾ ਤੇ ਕਹਿਣ ਲੱਗੇ ਤੂੰ ਕਹਿੰਦਾ ਸੈ ਹਕੂਮਤ ਦੀਆਂ ਜੜਾਂ ਚੀਰ ਦਿੱਤੀਆਂ, ਆ ਦੇਖ ਉਬਲਦੀ ਦੇਗ ਵਿੱਚ ਤੈਨੂੰ ਬੈਠਣਾ ਪਏਗਾ। ਸ਼ਬਦ ਉਹੀ ਦੁਹਰਾਏ, ਜੇ ਗੁਰੂ ਵਾਲੇ ਪਾਸੇ ਤੁਰੇਗਾ ਤੇ ਦੇਗ ਉਬਲਦੀ ਸਾਹਮਣੇ ਕਹਿ, ਤੇ ਜੇ ਸਾਡੇ ਵੱਲ ਆਏਗਾ ਤੇ ਦੁਨੀਆਂ ਦੇ ਸੁੱਖ ਨੇ। ਭਾਈ ਸਾਹਿਬ ਭਾਈ ਦਿਆਲਾ ਜੀ ਉੱਠੇ। ਸਿੱਖ ਤਵਾਰੀਖ ਕਹਿੰਦੀ ਏ ਕਿ ਗੁਰੂ ਤੇਗ ਬਹਾਦਰ ਜੀ ਦੇ ਪਿੰਜਰੇ ਕੋਲ ਚਲੇ ਗਏ, ਆਪਣੀ ਸੱਚੀ ਸਰਕਾਰ ਨੂੰ ਦੋਨਾਂ ਦੀਦਿਆਂ ਨਾਲ ਰੱਜ ਕੇ ਦੇਖਿਆ, ਦੋਨਾਂ ਅੱਖਾਂ ਨਾਲ ਦਰਸ਼ਨ ਕੀਤੇ। ਤੇ ਖੱਤ ਜੋੜ ਕੇ ਸ਼ਬਦ ਕਹਿ ਖੇ ਮੇਰੇ ਸੱਚੇ ਪਾਤਸ਼ਾਹ ਅੱਜ ਆਪਣੇ ਸਿੱਖ ਤੇ ਕਿਰਪਾ ਕਰੀ ਕਿ ਕਦੀ ਲਾਹੌਰ ਦੀ ਧਰਤੀ ਸੀ ਤੇ ਔਰੰਗਜ਼ੇਬ ਦੇ ਦਾਦੇ ਜਹਾਂਗੀਰ ਨੇ ਇੱਕ ਗੁਰੂ ਅਰਜੁਨ ਦੇਵ ਜੀ ਲਈ ਤੁਹਾਡੇ ਦਾਦੇ ਲਈ ਦੇਗ ਉਬਾਲੀ ਸੀ। ਲਾਹੌਰ ਦੀ ਧਰਤੀ ਸੀ ਤੇ ਜਹਾਂਗੀਰ ਦੀ ਦੇਗ ਉਬਾਲੇ ਪਈ ਮਾਰਦੀ ਸੀ ਤੇ ਗੁਰੂ ਅਰਜੁਨ ਦੇਵ ਜੀ ਦੇ ਰੂਪ ਵਿੱਚ ਤੁਸੀਂ ਉਬਲਦੀ ਦੇਗ ਵਿਚ ਬੈਠੇ ਤੇ ਅੱਜ ਤੇਰੇ ਸਿੱਖ ਦੀ ਬੇਨਤੀ ਏ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿਵੇਂ ਪੰਜਵੇਂ ਜਾਮੇ ਵਿਚ ਦੇਗ ਦੇ ਉਬਾਲੇ ਸਹਾਰ ਗਿਓ ਤੇ ਰੱਬ ਤੇ ਕੀਤਾ ਹੋਇਆ ਤੈਨੂੰ ਮਿੱਠਾ ਲੱਗਿਆ ਅੱਜ ਕਿਰਪਾ ਕਰੀ ਤੇਰੇ ਤੋਂ ਬਾਅਦ ਤੇਰਾ ਸਿੱਖ ਉਬਲਦੀ ਦੇਗ ਵਿਚ ਬੈਠਣ ਲੱਗਾ ਮੇਰੇ ਕੋਲ ਸਮਰੱਥਾ ਨਹੀਂ ਜਿਵੇਂ ਪੰਜਵੇਂ ਜਾਮੇ ਵਿਚ ਦੇਗ ਦੇ ਉਬਾਲੇ ਸਹਾਰ ਲੈ ਅੱਜ ਸਿੱਖ ਵਿਚ ਬੈਠ ਕੇ ਦੇਗ ਦੇ ਉਬਾਲਿਆਂ ਨੂੰ ਸਹਾਰ ਜਾਏ। ਦੇਖੋ ਕੁਰਬਾਨੀ ਕਰਕੇ ਵੀ ਗੁਰੂ ਨੂੰ ਆਵਾਜ਼ ਪੈ ਦਿੰਦੇ ਭਾਈ ਦਿਆਲਾ ਜੀ ਨੂੰ ਉਬਲਦੀ ਕੋਈ ਦੇਗ ਵਿਚ ਬਿਠਾਇਆ। ਭਾਵੇਂ ਅਸੀਂ ਤਸਵੀਰਾਂ ਵਿਚ ਦੇਖਦੇ ਹਾਂ ਕਿ ਭਾਈ ਦਿਆਲਾ ਜੀ ਦਾ ਸੀਸ ਉਨ੍ਹਾਂ ਦੀ ਗਰਦਨ ਦੇਗ ਤੋਂ ਉਪਰ ਹੈ, ਨਹੀਂ ਗੁਰਸਿੱਖੋ ਐਸਾ ਨਹੀਂ। ਉਬਲਦੀ ਕੋਈ ਦੇਗ ਵਿਚ ਬਿਠਾਇਆ ਤੇ ਭਾਈ ਸਾਹਿਬ ਦੇ ਸੀਸ ਨੂੰ ਦੇਗ ਦੇ ਵਿਚ ਥੱਲੇ ਕਰਕੇ ਉੱਤੇ ਢੱਕਣ ਦੇ ਕੇ ਉੱਤੇ ਭਾਰ ਰੱਖ ਦਿੱਤਾ, ਜਿਵੇਂ ਆਪਾਂ ਸਬਜ਼ੀ ਭਾਜੀ ਕਿਸੇ ਬਰਤਨ ਵਿਚ ਤਿਆਰ ਕਰਨੇ ਆ ਉਤੋਂ ਬਰਤਨ ਨੂੰ ਬੰਦ ਕਰਕੇ। ਗੁਰਮੁਖੋ ਦੇਗ ਦਾ ਢੱਕਣ ਸੀ ਬੰਦ, ਥੱਲੇ ਗੁਰੂ ਕਾ ਲਾਲ ਭਾਈ ਦਿਆਲਾ ਇਸ ਦੇਗ ਦੇ ਵਿਚ ਉਬਲਦਾ ਪਿਆ ਸੀ, ਪਰ ਇਸ ਜ਼ਾਲਮ ਨੂੰ ਪਤਾ ਨਹੀਂ ਕੱਚੇ ਰੰਗ ਨੂੰ ਠੰਡੇ ਪਾਣੀ ਦੇ ਛੱਟੇ ਮਾਰੀਏ ਤੇ ਉਤਰ ਜਾਂਦਾ ਹੈ। ਉਹ ਜਿਨ੍ਹਾਂ ਦੇ ਚੋਲੇ ਨਾਮ ਦੇ ਮਜੀਠੀ ਰੰਗ ਵਿਚ ਰੰਗੇ ਨੇ ਉਨ੍ਹਾਂ ਨੂੰ ਉਬਲਦਾ ਹੋਇਆ ਪਾਣੀ ਵੀ ਕੁਝ ਨਹੀਂ ਕਹਿ ਸਕਦਾ। ਉਬਲਦੇ ਹੋਏ ਪਾਣੀ ਵਿਚ ਗੁਰੂ ਕਾ ਸਿੱਖ ਉਬਾਲੇ ਪਿਆ ਖਾਂਦਾ। ਕੁਝ ਸਮੇਂ ਤੋਂ ਬਾਅਦ ਜਦੋਂ ਦੇਗ ਦਾ ਢੱਕਣ ਉਤਾਰਿਆ ਤੇ ਦੇਖੋ ਉਸ ਸਿੱਖ ਦੇ ਸਰੀਰ ਨੂੰ ਅੰਦਰ ਵਾਲਾ ਭਵਰ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿਚ ਸਮਾ ਚੁੱਕਾ ਸੀ ਤੇ ਭਾਈ ਦਿਆਲਾ ਜੀ ਦੀਆਂ ਖੱਡੀਆਂ ਤੋਂ ਉਨ੍ਹਾਂ ਦੀ ਚਮੜੀ ਜਿਹੜੀ ਏ ਵੱਖ ਹੋ ਚੁੱਕੀ ਸੀ। ਕਹਿਣਾ ਸੌਖਾ ਹੈ, ਕੇਵਲ ਦੇਗ ਵਿਚ ਉਬਾਲਿਆ ਨਖਾਂ, ਉਬਾਲਣ ਤੋਂ ਬਾਅਦ ਭਾਈ ਸਾਹਿਬ ਦੀ ਚਮੜੀ ਵੱਖ ਦਿਸਦੀ ਏ, ਖੱਡੀਆਂ ਦਾ ਢਾਂਚਾ ਵੱਖ ਦਿਸਦਾ, ਪਰ ਇਨ੍ਹਾਂ ਨੂੰ ਪਤਾ ਨਹੀਂ ਕਿ ਇਹ ਢਾਂਚੇ ਤੱਕ ਸੀਮਤ ਨਹੀਂ, ਇਹ ਤਾਂ ਭਾਈ ਦਿਆਲਾ ਉਸ ਗੁਰੂ ਦੀ ਗੋਦ ਵੀ ਜਾ ਸਮਾਇਆ ਹੈ ਜਿੱਥੇ ਕਦੀ ਖੁਸ਼ੀ ਕਦੀ ਗਮੀ ਕਦੀ ਰੋਗ ਕਦੀ ਸੋਗ, ਇਹ ਉਸ ਘਰ ਵੀ ਚਲਾ ਗਿਆ ਜਿੱਥੇ ਬਾਬਾ ਜੀ ਨੇ ਕਿਹਾ ਖਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰ ਨਾਨਕ ਕੋ ਦੀਆ। ਇਹ ਉਥੇ ਚਲਾ ਗਿਆ, ਨਾਨਕ ਬੱਧਾ ਘਰ ਤਹਾ ਜਿੱਥੇ ਮ੍ਰਿਤ ਨਾ ਜਨਮ ਜਰਾ। ਭਾਈ ਦਿਆਲਾ ਉਸ ਘਰ ਵੀ ਚਲਾ ਗਿਆ ਜਿੱਥੇ ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਧੋ ਨਹੀਂ ਤੇ ਠਾਉ, ਨਾ ਤਸ਼ਵੀਸ ਖਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ। ਅੱਜ ਉਸ ਥਾਂ ਤੇ ਪਹੁੰਚ ਗਏ, ਅਬ ਮੈਂ ਖੂਬ ਵਤਨ ਗਏ ਪਾਈ ਉਹਾਂ ਖੈਰ ਸਦਾ ਮੇਰੇ ਭਾਈ। ਦਜੋ ਭਾਈ ਦਿਆਲਾ ਜੀ ਦੇਗ ਵਿਚ ਉਬਲੇ ਨੇ ਤੇ ਗੁਰੂ ਤੇਗ ਬਹਾਦਰ ਜੀ ਪਿੰਜਰੇ ਵਿਚੋਂ ਫਿਰ ਆਵਾਜ਼ ਦਿੱਤੀ ਕਿ ਗੁਰਸਿੱਖੋ ਤੁਸੀਂ ਦੇਗ ਵਿਚ ਉਬਾਲੇ ਖਾਧੇ ਨੇ ਭਾਈ ਦਿਆਲਾ, ਸੱਚ ਜਾਣੀ ਅੱਜ ਦੇਗ ਵਿਚ ਉਬਲ ਕੇ ਸਿੱਖੀ ਹੋਰ ਪਰਪੱਕ ਹੋਈ ਗਏ। ਅੱਜ ਲੋਕ ਦੇਗ ਦੇ ਚਾਰ ਚੁਫੇਰੇ ਉਬਲਦੀ ਕੋਈ ਦੇਗ ਨੂੰ ਦੇਖਦੇ ਨੇ। ਕਦੀ ਸਮਾਂ ਆਵੇਗਾ ਗੁਰੂ ਕੇ ਸਿੱਖੋ ਤੁਹਾਡੇ ਇਸ ਥਾਂ ਤੋਂ ਲੋਕ ਧੂੜ ਚੁੱਕ ਕੇ ਆਪਣੇ ਮਸਤਕ ਤੇ ਲਾਇਆ ਕਰਨਗੇ। ਹੁਣ ਤੀਸਰਾ ਸਿੱਖ ਭਾਈ ਸਾਹਿਬ ਭਾਈ ਸਤੀ ਦਾਸ ਜੀ ਆਏ ਨੇ। ਭਾਈ ਸਾਹਿਬ ਭਾਈ ਸਤੀ ਦਾਸ ਭਾਈ ਮਤੀ ਦਾਸ ਜੀ ਦੇ ਸਕੇ ਭਰਾ ਨੇ। ਇਨ੍ਹਾਂ ਦੇ ਪੜਦਾਦਾ ਨੇ ਭਾਈ ਪਿਰਾਗ ਦਾਸ ਜੀ, ਜਿਨ੍ਹਾਂ ਨੂੰ ਭਾਈ ਪਿਰਾਗਾ ਜੀ ਕਹਿੰਦੇ ਹਾਂ, ਉਨ੍ਹਾਂ ਨੇ ਵੀ ਸ਼ਹਾਦਤ ਦਾ ਜਾਮ ਪੀਤਾ ਸੀ। ਭਾਈ ਪਿਰਾਗੇ ਦਾ ਪੜਪੋਤਾ ਭਾਈ ਮਤੀ ਦਾਸ ਸ਼ਹੀਦ ਹੋ ਚੁੱਕਾ ਹੈ। ਭਾਈ ਸਤੀ ਦਾਸ ਦੇ ਸਾਹਮਣੇ ਆਏ, ਕਹਿਣ ਲੱਗੇ ਦੇਖ ਇੱਕ ਨੂੰ ਆਰੇ ਨਾਲ ਚੀਰ ਦਿੱਤਾ, ਦੂਜੇ ਨੂੰ ਦੇਗ ਵਿਚ ਉਬਾਲ ਦਿੱਤਾ, ਤੇਰੀ ਹਾਲਤ ਵੀ ਇਹੋ ਜੀ ਕਰਾਂਗੇ ਕਿ ਲੋਕ ਦੇਖਦੇ ਰਹਿਣਗੇ, ਇਸਲਾਮ ਨੂੰ ਕਬੂਲ ਕਰੇਗਾ? ਮਾਨੋ ਸਿੱਖ ਦੇ ਅੰਦਰੋਂ ਆਵਾਜ਼ ਆ ਰਹੀ ਸੀ, ਜੋ ਆਸ਼ਿਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ। ਜਿਹੜੇ ਸ਼ਹੀਦੀ ਪਾਣ ਆਏ ਉਨ੍ਹਾਂ ਦਾ ਜੀਨ ਨਾਲ ਸੰਬੰਧ ਕੀ? ਜੋ ਆਸ਼ਿਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ, ਖਲੋਨਾ ਸਮਝ ਕਰ ਜਿਸਮ ਕੋ ਖੁਸ਼ੀ ਸੇ ਫੋੜ ਦੇਤੇ ਹੈ। ਨਾ ਤਖਤੋ ਤਾਜ ਨਾ ਹੂਰੋ ਕੀ ਕਸਰਤ ਹੈ, खुदा भी खुदाई दे तो वो वापस मोड़ देते हैं। शहीद की जो मौत है वो कौम की हयात है, हयात तो हयात वो मौत भी हयात है। असी तो तन नू खलोना समझ के आए हैं। ते गुरसिखो एक गल ध्यान रखियो कि गुरु बड़ा समर्थ जे हुण गुरु जी पिंजरे विच बैठे देखते पए ने किन्ने कु भागां वाले सिख होणगे जिन्हां दा अंतला समा मेरे नौवें गुरुदेव गुरु तेग बहादुर जी दी नदरे अनायत विच होया होवेगा। भाई साहब भाई सती दास जी लियांदे गए, उन्हां नू वी इही गल्लां रटियां होईयां कईयां गईयां, करामात दीन जां मौत। ते भाई सती दास दा उत्तर सी कि एक कम जल्दी करो। भाई मती दास ते भाई दयाला जी, असी आनंदपुर साहब दी धरती तो इकट्ठे आए हां, हुण इस शरीर नूं छड्डण तों बाद दा जो सबर है इहदे विच दूरी ना पाओ, जितनी जल्दी होवे मैनू मेरे वीर मती दास कोल ते गुरु के सिख भाई दयाले दे कोल भेज दे। हकूमत ने फतवा ला दिता, ते फतवा की लाया कि इस सिख दे चार चफेरे रूह लपेटिया जाए। गुरमुखो कहना बहुत सौखा जे ते सुनना भी बहुत सौखा है, पर उस दृश्य नू कदी सामने लियाओ, एक उंगल किते सेक लग जाए ते कितने दिन आपां हाल पा रिया करने आ। ओए आखिर किस मिट्टी दे बने सन बाबे नानक दे सिख, आरे नल चिर के भी गुरु दे गीत पिया गाउंदा है, ते देग विच उबाले खा के कहिंदा सिक्खी पक्की होरी कहे, ते रूह विच लपेटिया जाणा ते हसदिया कहिंदा हुण देरी ना कर, कोई पासा तन दा रहे ना जाए रूह तो बिना, तू रूह लपेट के अग लाण दी कर। मैं इत्थे एक प्रमाण देना चाहना गुरसिखां, गुरु ते सिख दा नेह की है, प्यार की है। मेरे गुरु नानक साहब ने ना एक बहुत सोहनी उदाहरण दिती है, जेड़ा सिखां ते जुल्म करदा है कि इस चौंक ने सदा ली रह जाना सी। इत्थे मैं एक उदाहरण दो बेनतियां करनियां चाहना। कदी समा सी कि लाल किला सामने दिसदा सी चांदनी चौंक तो, अज भी तुसी देखदे हो। मैं इत्थे अर्ज करनी चाहना, सच दा डुल्लिया होया खून कदी भी व्यर्थ नहीं जांदा। सियाणे लोग कहिंदे ने शहीदां दा खून कौम दियां नीयां पक्कियां करदा है, शहीदां दा कौम खून कौम दे रुख नूं जड़ां नूं अपने वल्लों ताकत दिंदा है। एक विद्वान होए ने सज्जन है सिख सन, उन्हां ने अपना तुखलस रखिया सी गगन पाकिस्तान, अमेरिका विचों सैट सन पिछे जे चलाना कर गए। उन्होंने लाल किले नूं मुखातब करके कुछ अखर लिखे सन, कहन लगे ओ लाल किले आ चांदनी चौंक सी पहला, पर शीशगंज तेरे तो पहला नहीं सी, शीशगंज तो पहला लाल किला बनिया है। कहन लगे तेनू बादशाह ने बनाया ते जोर नाल ताकत नाल बनवाया गया। कहन लगे तेरी कोई अणख थोड़ा है, वेखो सज्जन दे समाद है। कहने ओ लाल किला जेड़ा ताकत वाला आया बनाया तेनू बादशाह ने, ते सुहार ताकत वाले अगे झुक्यो, कदी तेरे ते खरा निशान झुलांदे रहे, कदी तेरे ते ब्रिटिश दा निशान झुलिया, इंग्लिस्तान दा अंग्रेज ने झंडा झुलाया, कदी तेरे ते तुरंगा चलिया। कहन लगे तेरा कोई ईमान थोड़ा है, ताकत वाला आवे तू झुक के पहले झंडे नू छड के दूजा पकड़ लेना है। आओ देख तेरे सामने शीशगंज, गुरु तेग बहादुर जी दा खून डुलिया है, एक दिन केसरी बिघा बघेल सिंह झुला गए, इन्हें सदा ली झुलदे रहना, इन्हें कदी किसे दी ईन नहीं मन्नी, तेरे झंडे बदले जाणगे पर गुरु तेग बहादुर दे झंडे नू दुनिया दी कोई ताकत नहीं बदल सके। उथे अज भी केसरी झुलदा पिया है। गुरमुखो मैं बाणी विचों एक प्रमाण देना चाहना हां, साहब गुरु नानक साहब ने बचन कीते ने दुध असी घरां विच वरतने हां, हजूर कहिंदे ने कोई सज्जन मज दा दुध चो के लियाया ते उस दुध नू भांडे नू खाली कर लग्या, इन्हे दुध वाला भांडा खाली किया दूजे बर्तन विच पाया, ते जेड़ा उस भांडे दे अंदर दुध लगा सी पानी दे छट्टे मार के उस लगे हुए दुध नू उतार के उस दुध विच परत के पानी पा दिता जेड़ा दुध वाला पानी सी। असी पिंडां विच एक शब्द वरदे सां दुध विच हंगाल पाणा, उन्हें पानी पा दिता ते बाबा नानक जी कहिंदे ने उस दुध विच पानी आउण दी देर सी, कि दुध ने पानी नू अपने विच थां दे दित्ती, पानी नू अपना रूप दे दिता, ते उस दुध ने इस पानी दी कीमत अपने जितनी पा दित्ती। जितना कीमती दुध सी उतना कीमती पानी हो गया, अपने वर्गा रूप दिता, अपने भी थां दित्ती। ते जदो उस दुध नू अग दे उते रखिया, थले लकड़ां बालियां, ते दुध नू सेक लगन तो पहला पानी उड़ना शुरू कर दिता। पानी नू सेक लगा ते भाप बन के, भाप बन के उपर उड़िया। ते बाबा नानक जी ने देखो उदाहरण कैसी लै ली, कहन लगे ओ पानी तू बेवफा ते नहीं। पानी पुछदा क्यों, कहिंदा ऐस दुध ने तेरी कीमत पाई, तेनू रूप दिता, तेरू अपने विच थां दिती, ते मुसीबत आई सेक लगा, ते दुध दे सड़न तो पहला तू दुध नू छड़ के तुर चलिया है। पानी ने उत्तर दिता मैं बेवफा नहीं, जिस दुध ने रूप दिता मेनू थां दिती, मेरी कीमत पाई, मैं चाहना वा मेरे प्यारे नू सेक लगन तो पहला मेनू अग विच अपने आप नू कुर्बान कर देना चाहिदा है। मैं अपने जींदे जी दुध नू सेक नहीं लगन दांगा, पहला मेनू सेक साड़े, बाद विच दुध नू सेक लगेगा। ते कहिंदे नाल ही दुध ने आवाज दिती, ए पानी जे तू मेनू प्यार करना है, मैं एको जिहा उबाला अपना पैदा करांगा कि जेड़ी अग तेनू साड़ना चाहती है, मैं एदे उत्ते पै के अग नू सदा लई बुझा देवांगा। गुरमुख दुध ते पानी दी प्रीत है, सिख ते गुरु दी प्रीत। हजूर ने कहा रे मन ऐसी खरस्यो प्रीत कर जैसी जल दुध खोए, जिवें दुध दी ते पानी दी। हुण तको खां पिंजरे विच गुरु तेग बहादुर जी ने ते गुरु के सिख सामने खलोते ने। पता है गुरु तेग बहादुर सच्चे पातशाह तेरे तो बिना सानू रुलदियां नू थां किसने देनी कै। गुरु तेग बहादुर सच्चे पातशाह तेरे तो बिना साड़ी कीमत किसने जाननी सी, तू ता अपना रूप सानू देई बैठा है। तेरे वल वधन तो पहला असी पानी दी तरह अपने आप नू कुर्बान करना चाहने आ। ते अगो आवाज आ रही सी सिखा जे तू पानी दी तरह कुर्बान करन तुरिया है, मैं अपना शीश दे के एहो जिहा कौम विच उबाला पैदा करांगा, तेनू चीरन वाले, तेनू उबालन वेले, तेनू रूह विच साड़न वालियां दियां मैं जड़ां हला के रख जावांगा। चेते रखियो हजूर ने कहा रे मन ऐसी खरस्यों प्रीत कर जैसी जल दुध खोए, आ वटन आपे खवे दुध को खप न दे। दुध नू सेक लगन तो पहला पानी नू सेक लगदा है। भाई दयाला जी उबल गए, भाई सती दास नू मेरे गुरु तेग बहादुर जी दे सामने लियांदा। 10 नवंबर 1675 दी शाम खोनी शुरू हो गई, सूरज ढलन लगा, ते भाई साहब भाई सती दास दे चार चफेरे रूह लपेट दिता गया, सिर्फ ओदा चेहरा नंगा रखिया गया है। गुरु तेग बहादुर जी वल मुख है, ते अंदरे अंदर अरदास करदा सच्चे पातशाह कृपा कर मेरे अंदर नू बल दे। ते एक गल चेते रखियो गुरु तेग बहादुर जी ते भरोसा करन वालियो कदी ए गल ना कहा जे कि मैं जिंदगी विच ए काम मेरे तो हो ही नहीं सकदा। मेरे गुरु तेग बहादुर जी ने एक दोहरा कहा है, कहिंदे जिद्दन तेरा बल खत्म हो जाए, जिद्दन तेनू दुनिया दे बंधन आ पैण, जिद्दन तेरा किसे भी खेत्र विच नुकसान हो जाए, आत्मक पक्षों, शरीरक पक्षों, व्यापारक पक्षों, आर्थिक पक्षों, गुरु तेग बहादुर दी टेक लैण वालिया घबराई ना। जे रब कृपा करे ते खाथी नू भी बल दे के ओ तंदवे तो बचा सकदा है। साहब दे बचन तुसी पढ़ दियो बल छुटके ओ बंधन परे, अंदर दा बल चला गया पर गुरु तेग बहादुर मेर करे ते अंदर दी ताकत पैदा हो जांदी है। बल छुटके ओ बंधन परे कछु ना होत उपाए, कहो नानक अब ओट हर गज ज्यू हो सहाय। ते जदों सहायता कर दे गुरु तेग बहादुर फिर किन्ने बल खोवा बंधन छुटे, सब किच होत उपाए, नानक सब किच तुमरे खात्मे तुम ही होत सहाय। खे गुरु तेग बहादुर सच्चे पातशाह इस रूह दी अग विच आप वरती, सिख दे चार चफेरे रूह लपेटिया, रूह दे उत्ते छोटी जी रस्सी बन दिती गई। भाई मतीदास अंदरों गुरु दे शब्द भी जुड़ गया, पैरां वाले पासियों सिख दे पैरां नू रूह नू लांबू लाया गया। सुका रूह सी लांबू लगा ते सिख दे तन दा मास चिड़ चिड़ करके सर लगा कुछ समा ता रूं लपेटा होया तन खलोता रहा ते जदो ए अग चेहरे ते पै गई छाती नूं साड़ दिता अंग शरीर दा एक एक करके भुजन लगा ते भाई साहब दे शरीर दा ढांचा इको दम अगे नूं डुग्गिया ते डिग्गिया उस पासे नूं जिस पासे मेरे गुरु तेग बहादुर जी दा पिंजरा पिया होया सी। खे सच्चे पातशाह मैं मर के भी तेरे बूहे उत्ते झुकना चाहना वा, मैं तन दे सड़न तो बाद भी तेरे चरणा विच अपने आप नूं फिदा करना चाहना वा। तीजा सिख एदे शरीर दियां लपटां निकलियां ते देखो गुरसिखो गुरु तेग बहादुर पिंजरे विच देख दे रहे मेरी सच्ची सरकार। जदो तीजा सिख अज पिंजर बन के अध सड़िया शरीर जमीन ते डिगा पिया है ते गुरु तेग बहादुर ने सिख दे शब दे कोई सूरज वल देख के ढलदी कोई शाम वल ताके फिर परत के आवाज दिती कहन लगे धन सिखी। दूजी वरी फिर क्या धन सिखी। तीजी वरी फिर क्या कहन लगे धन सिखी ते इको दम तीजी वरी धन सिखी कह के मुस्करा पे। जलाद ने देखिया कहन लगा खादो गई आरे नाल सिख चीरिया उबलदे पानी विच ओदी चमड़ी ते खड्डियां वाह कर दित्तियां अग दे रूह विच अग नाल सिख दा तन साड़ दिता ते तुसी मुस्कराए क्यों मुंह। ते गुरु तेग बहादुर दा उत्तर सी ओ जलाद एक उस्ताद ने विद्यार्थी नूं सिख्या दित्ती होवे अपने चेले नूं पढ़ाया होवे विद्या दित्ती होवे ते जिस उस्ताद दे पढ़ाए होए विद्यार्थी चेले ओदियां अखां दे सामने चंगा इम्तिहान दे के पास होके रब दे घर नूं चले जान ओ उस्ताद समझदा है अज मेरी मेहनत सफली हो गई। प्यारिया मैं मुस्कराया तां कि गुरमत दे पढ़ाए होए सिख अज ओ साबत परमात्मा दे घर नूं जांदे पए ने। शाम दा वेला आया मेरी सच्ची सरकार दा पिंजरा परत के फिर उस हवेली नूं लै तुरे ने ते नाल टंडोरा पिटवा दिता कि 11 नवंबर सन 1675 दी सवेर होवेगी ते गुरु तेग बहादुर जी नूं सवेरे सवेरे शहीद नहीं कीता कि दोपहर तक पूरा हजूम इकट्ठा हो जाए जेड़ा तिलक ते जंजून दे सामने उन्हां दा साथ देण लई खलोता है जिन्हों हिंदुस्तान दे लोकां ने अपना गुरु मन लिया है। सवेरे दोपहर ढलन तो बाद ओनू चांदनी चौक विच तेग दे नाल कतल कीता जाएगा अपनी अपनी थां पहला आके मल लें। गुरमुखो ए देखो ऐलान शाम नूं कीता गया टंडोरा पटवा दिता अज मेरे गुरु तेग बहादुर हवेली विच शरीरक तौर ते इकले ने पिंजरे विच खलोते ने सारी रात सिखां दा अखां सामने सीन हुंदा पिया है आरे नाल चिरदा होया कहिंदा सच्चे पातशाह जब जी मेरा पूरा हो जाए उबलदा होया देग विच कहिंदा दाता मेरा सिदक निप जाए रूह विच लपेटिया होया सड़दा होया कह रहा सच्चे पातशाह अंदर दे ईमान तो किते डोल ना जा। सतगुरु ने रात पिंजरे विच बतीत कीती दुनिया दा को हनेर वाला दिन आया 11 नवंबर सन 1675 दा दिन चढ़िया इधर सूरज दी लाली चढ़ी उधर मेरे गुरु तेग बहादुर जी दे चेहरे ते लाली पखन लगी। दोपहर होन लगी है खजूर दा पिंजरा चांदनी चौक विच लियांदा गया है जिथे सतगुरु नूं शहीद कीता गया इथे एक बोर्ड दा रुख सी मेरे गुरु तेग बहादुर जी नूं पिंजरे तो बाहर कढ़िया गया काजी दा नाम सी अब्दुल वहब जलाल दा नाम सी जलाद दा जलालुद्दीन ते चेते रखियो दरोगे दा नाम सी अब्दुल्ला ए तिन्ने हकूमत वल्लों अहलकार आए काजी अब्दुल वहब आया दरोगा अब्दुल्ला आया ते समाणे दा रहण वाला जलाद जलालुद्दीन आया सी। मैं पिछले दिन एक अर्ज कीती है कि देखो बाबा बंदा सिंह बहादुर ने समाणा गर्क कीता क्यों समाणा गर्क कीता सी क्योंकि इस समाणे विच तीन जलाद रहिंदे सन जलालुद्दीन गुरु तेग बहादुर जी नूं शहीद करन वाला शाशल बेग ते वाशल बेग गुरु तेग बहादुर दे पोते बाबा जोरावर सिंह ते बाबा फतेह सिंह नूं शहीद करन वाला तां ही समाणे वल बंदा सिंह बहादुर गया
ਕਹਿੰਦਾ ਮੇਰੇ ਸੀਨੇ ਨੂੰ ਓਨੀ ਦੇਰ ਤੱਕ ਠੰਡ ਨਹੀਂ ਜਿੰਨੀ ਦੇਰ ਤੱਕ ਮੈਂ ਇਹਨਾਂ ਜਲਾਦਾਂ ਨੂੰ ਸੋਧ ਨਾ ਲਵਾਂ। ਜਲਾਲੂਦੀਨ ਸਾਹਮਣੇ ਆਇਆ, ਗੁਰੂ ਤੇਗ ਬਹਾਦਰ ਜੀ ਪਿੰਜਰੇ ਵਿਚ ਨਹੀਂ, ਪਿੰਜਰੇ ਦਾ ਦਰਵਾਜ਼ਾ ਖੋਲਿਆ ਗਿਆ। ਰੱਬ ਦੇ ਗੀਤ ਗਾਉਣ ਵਾਲਾ, ਬੈਰਾਗ ਅਨੁਰਾਗ ਦਾ ਪੁਤਲਾ, ਤਿਆਗੀ ਗੁਰੂ ਤੇਗ ਬਹਾਦਰ ਸੱਚੀ ਸਰਕਾਰ, ਧਰਮ ਦੀ ਚਾਦਰ, ਖਿੰਦ ਦੀ ਚਾਦਰ, ਤਿਲਕ ਤੇ ਜੰਜੂ ਦਾ ਰਾਖਾਂ ਤੇ ਸ੍ਰਿਸ਼ਟੀ ਦੀ ਚਾਦਰ ਪਿੰਜਰੇ ਤੋਂ ਅੱਜ ਬਾਹਰ ਆਈ। ਤੇ ਉਸ ਵੇਲੇ ਇਹਨਾਂ ਨੇ ਕੋਈ ਸ਼ਬਦ ਕਹਿ ਹਜ਼ੂਰ ਦੇ ਸਾਹਮਣੇ ਖਲੋ ਕੇ ਕਾਜੀ ਨੇ ਕਿਹਾ, ਕਹਿਣ ਲੱਗਾ ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਮੈਂ ਖਾਨਦਾਨੀ ਕਾਜ਼ੀ ਹਾਂ। ਇਹ ਗੱਲਬਾਤ ਹੋਈ, ਮੇਰਾ ਬਾਪ ਵੀ ਕਾਜ਼ੀ ਸੀ ਤੇ ਮੇਰਾ ਦਾਦਾ ਵੀ ਕਾਜ਼ੀ ਸੀ। ਅਸੀਂ ਮੁਗਲ ਹਕੂਮਤ ਵਿਚ ਕਈ ਪੀੜੀਆਂ ਤੋਂ ਕਾਜ਼ੀ ਦੀ ਪਦਵੀ ਤੇ ਹਾਂ। ਤੇ ਨਾਲ ਜਲਾਲੂਦੀਨ ਆ ਕੇ ਕਹਿੰਦਾ ਕਿ ਤੁਹਾਨੂੰ ਸ਼ਾਇਦ ਭੁਲੇਖਾ ਹੋਵੇ, ਜੇ ਇਹ ਖਾਨਦਾਨੀ ਕਾਜ਼ੀ ਹੈ ਤੇ ਮੈਂ ਖਾਨਦਾਨੀ ਜਲਾਦ ਖਾਂ। ਤੀਸਰਾ ਆਇਆ ਅਬਦੁੱਲਾ, ਕਹਿਣ ਲੱਗਾ ਮੈਂ ਖਾਨਦਾਨੀ ਦਰੋਗਾ ਵਾਂ। ਮੇਰੇ ਗੁਰੂ ਤੇਗ ਬਹਾਦਰ ਖਸ ਪਏ, ਕਹਿਣ ਲੱਗੇ ਤੂੰ ਖਾਨਦਾਨੀ ਕਾਜ਼ੀ, ਤੂੰ ਖਾਨਦਾਨੀ ਜਲਾਦ, ਤੂੰ ਖਾਨਦਾਨੀ ਦਰੋਗਾ, ਪਰ ਕਿੰਨਾ ਰੱਬ ਨੇ ਸਬੱਬ ਬਣਾਇਆ, ਮੈਂ ਖਾਨਦਾਨੀ ਸ਼ਹੀਦ ਖਾਂ। ਮੇਰਾ ਦਾਦਾ ਵੀ ਸ਼ਹੀਦ ਹੈ ਤੇ ਚੇਤੇ ਰੱਖਿਓ ਕੱਲ ਨੂੰ ਮੇਰੇ ਪੋਤੇ ਵੀ ਸ਼ਹੀਦ ਹੋਣੇ। ਤੁਸੀਂ ਖਾਨਦਾਨੀ ਕਾਜ਼ੀ, ਤੁਸੀਂ ਖਾਨਦਾਨੀ ਦਰੋਗੇ, ਤੁਸੀਂ ਖਾਨਦਾਨੀ ਜਲਾਦ, ਪਰ ਮੈਂ ਖਾਨਦਾਨੀ ਸ਼ਹੀਦ ਹਾਂ। ਪਰ ਇੱਥੇ ਥੋੜਾ ਜਿਹਾ ਫਰਕ ਪੈ ਜਾਣਾ। ਪੁੱਛਿਆ ਕਾਜ਼ੀ ਨੇ ਕਿਉਂ, ਕਹਿਣ ਲੱਗੇ ਤੇਰੇ ਖਾਨਦਾਨ ਵਿਚ ਕਾਜ਼ੀ ਦੀ ਪਦਵੀ ਨਹੀਂ ਰਹੇਗੀ, ਤੇਰੇ ਖਾਨਦਾਨ ਵਿਚ ਦਰੋਗੇ ਦੀ ਪਦਵੀ ਨਹੀਂ ਰਹੇਗੀ, ਤੇ ਜਲਾਦ ਤੇਰੇ ਖਾਨਦਾਨ ਵਿਚ ਤੇਰੀਆਂ ਜੜਾਂ ਖਿਲਾ ਦੇਣਗੇ, ਪਰ ਚੇਤੇ ਰੱਖੀ ਮੇਰੇ ਖਾਨਦਾਨ ਵਿਚ ਸ਼ਹੀਦੀਆਂ ਦੀ ਪਦਵੀ ਨੂੰ ਕੋਈ ਖੋ ਨਹੀਂ ਸਕੇਗਾ, ਮੇਰੇ ਖਾਨਦਾਨ ਵਿਚ ਜਗੀਰ ਚਲੇਗੀ। ਇੱਕ ਉਰਦੂ ਦੇ ਅਦੀਬ ਨੇ ਸ਼ਬਦ ਬੜੇ ਸੋਹਣੇ ਕਹੇ ਨੇ, ਕਹਿਣ ਲੱਗੇ ਮੇਰੇ ਅਜ਼ਦਾਦ ਸੇ ਮੁਝਕੋ ਮਿਲਾ ਹੈ ਵਿਰਸਾ ਸ਼ਹਾਦਤ ਕਾ। ਮੇਰੇ ਘਰ ਵਿਚ ਸ਼ਹਾਦਤ ਦਾ ਕੁਰਸੀ ਨਾਮਾ ਹੈ। ਮੇਰੇ ਅਜ਼ਦਾਦ ਸੇ ਮੁਝਕੋ ਮਿਲਾ ਹੈ ਵਿਰਸਾ ਸ਼ਹਾਦਤ ਕਾ, ਮੇਰੀ ਔਲਾਦ ਕੀ ਜਾਗੀਰ ਹੈ ਜਾਮੇ ਸ਼ਹਾਦਤ ਕੀ। ਮੇਰੇ ਤਾਂ ਪਰਿਵਾਰ ਆਉਣ ਵਾਲੇ ਨੇ ਵੀ ਸ਼ਹਾਦਤ ਦਾ ਜਾਮ ਪੀਣਾ ਹੈ। ਕਾਜ਼ੀ ਦੇ ਮੱਥੇ ਤੇ ਤਿਉੜੀ ਆਈ। ਸਾਹਿਬ ਗੁਰੂ ਤੇਗ ਬਹਾਦਰ ਜੀ ਨੂੰ ਸਾਹਮਣੇ ਲਿਆ ਕੇ ਇਹਨਾਂ ਨੇ ਫਿਰ ਪ੍ਰਸ਼ਨ ਕੀਤੇ, ਕਹਿਣ ਲੱਗੇ ਅਜੇ ਵੀ ਮੌਕਾ ਹੈ, ਇਸਲਾਮ ਨੂੰ ਕਬੂਲ ਕਰ ਲਓ, ਬਖਸ਼ੇ ਜਾਓਗੇ, ਕਰਾਮਾਤ ਦਿਖਾ ਦਿਓ ਤੇ ਪਦਵੀ ਮਿਲੇਗੀ, ਨਹੀਂ ਤਾਂ ਮੌਤ ਵਾਸਤੇ ਤਿਆਰ ਹੋ ਜਾਓ। ਗੁਰੂ ਕੇ ਸਿੱਖੋ, ਇਸ ਰਾਤ 10 ਨਵੰਬਰ ਦੀ ਰਾਤ ਨੂੰ ਭਾਈ ਜੈਤੇ ਨੇ ਇਹਨਾਂ ਤਿੰਨਾਂ ਸਿੱਖਾਂ ਦੇ ਸਰੀਰ ਦੇਖੇ ਨੇ। ਤਵਾਰੀਖ ਚੁੱਪ ਹੈ ਕਿ ਇਹਨਾਂ ਪਵਿੱਤਰ ਦੇਹਾਂ ਨੂੰ ਕਿਸ ਨੇ ਸਮੇਟਿਆ ਹੋਵੇਗਾ। 10 ਨਵੰਬਰ ਦੀ ਰਾਤ ਸਾਰੀ ਰਾਤ ਭਾਈ ਜੈਤਾ ਨਹੀਂ ਸੁੱਤਾ ਤੇ ਕਹਿੰਦੇ ਨੇ ਸਾਰੀ ਰਾਤ ਇਸ ਗੁਰਸਿੱਖ ਨੇ ਸਿਮਰਨ ਵਿਚ ਬਤੀਤ ਕੀਤੀ ਸੀ। ਕਿਉਂ ਕਿ ਹੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਇੱਕ ਕਿਰਪਾ ਕਰੀ, ਇੱਕ ਤਾਂ ਮੇਰੇ ਅੰਦਰ ਨੂੰ ਇੰਨਾ ਕੁ ਧੀਰਜ ਦਈ ਕਿ ਜਦੋਂ ਤੇਰੇ ਸਿਰ ਤੇ ਤੇਗ ਚੱਲਦੀ ਹੋਵੇ ਤੇ ਮੇਰਾ ਹੌਕਾ ਤੇ ਮੇਰੀਆਂ ਅੱਖਾਂ ਦੇ ਅਥਰੂ ਨਾ ਬਾਹਰ ਨਿਕਲ ਆਉਣ। ਕਿਉਂ ਜੇ ਪਤਾ ਲੱਗ ਗਿਆ ਤੇ ਤੇਰੇ ਪਵਿੱਤਰ ਸੀਸ ਨੂੰ ਮੈਂ ਆਨੰਦਪੁਰ ਕਿਵੇਂ ਲੈ ਕੇ ਜਾਵਾਂਗਾ। ਕਿਰਪਾ ਕਰੀ, ਮੈਂ ਭੀੜ ਵਿਚ ਹਜ਼ੂਮ ਵਿਚ ਹੋਵਾਂਗਾ, ਪਰ ਤੇਰੇ ਸੀਸ ਤੇ ਤੇਗ ਚੱਲੇ ਤੇ ਮੇਰੇ ਮੇਰ ਕਰੀ ਮੈਂ ਉਸ ਦ੍ਰਿਸ਼ ਨੂੰ ਆਪਣੇ ਅੰਦਰ ਜੜ ਸਕਾਂ, ਕਿਉਂਕਿ ਚਸ਼ਮਦੀਦ ਗਵਾਹ ਕੇਵਲ ਇੱਕ ਹੈ, ਰੰਗਰੇਟਾ ਗੁਰੂ ਕਾ ਬੇਟਾ ਭਾਈ ਸਾਹਿਬ ਭਾਈ ਜੈਤਾ ਜੀ। ਭਾਈ ਜੈਤਾ ਅੱਜ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਾਰੀ ਰਾਤ ਸਿਮਰਨ ਵਿਚ ਰਹਿ ਕੇ ਅੰਮ੍ਰਿਤ ਵੇਲੇ ਤਿਆਰ ਹੋ ਕੇ ਆ ਗਿਆ। ਲੁਕਦਾ ਪਿਆ ਲੋਕਾਂ ਵਿਚੋਂ ਕਿ ਮੇਰੇ ਚਿਹਰੇ ਨੂੰ ਕੋਈ ਪਹਿਚਾਣ ਨਾ ਲੈ। ਦੂਰ ਖਲੋਤਾ ਦੇਖਦਾ ਕਿ ਮੇਰੇ ਖਿੰਦ ਦੀ ਸਰਕਾਰ, ਮੇਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੇ ਖੁਣ ਕੀ ਵਾਪਰਨੀ ਹੈ। ਹਜ਼ੂਰ ਨੂੰ ਬਾਹਰ ਕੱਢ ਕੇ ਜਦੋਂ ਪ੍ਰਸ਼ਨ ਕੀਤੇ ਗਏ ਕਿ ਇਸਲਾਮ, ਕਰਾਮਾਤ ਜਾਂ ਮੌਤ, ਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਉਹ ਕੁਛ ਜੋ ਕੁਝ ਮੇਰੇ ਸਿੱਖ ਕਮਾ ਗਏ ਨੇ। ਜੇ ਚੇਲੇ ਇੰਨੀ ਵੱਡੀ ਕੁਰਬਾਨੀ ਕਰ ਸਕਦੇ ਨੇ ਤੇ ਤੂੰ ਗੁਰੂ ਤੋਂ ਇਹ ਆਸ ਰੱਖਣਾ ਉਹ ਡੋਲ ਜਾਏਗਾ? ਬਿਲਕੁਲ ਨਹੀਂ, ਤੈਨੂੰ ਸਵਾਲ ਹੀ ਨਹੀਂ ਕਰਨਾ ਚਾਹੀਦਾ। ਕਹਿਣ ਲੱਗੇ ਤੁਹਾਨੂੰ ਮੌਤ ਤੋਂ ਡਰ ਨਹੀਂ? ਮੇਰੇ ਗੁਰੂ ਤੇਗ ਬਹਾਦਰ ਕਹਿਣ ਲੱਗੇ ਮੈਂ ਤਾਂ ਸਾਰੀ ਜ਼ਿੰਦਗੀ ਗੀਤ ਹੀ ਮੌਤ ਦੇਗਾ, ਮੈਨੂੰ ਮੌਤ ਤੋਂ ਡਰਾਉਣਾ ਚਾਹੁੰਦਾ? मैं ते लोकां नू कह के आया जो उपजो सो बिनस है परो आज कह काल नानक हर गुण गाए ले छाड़ सगल जंजाल। मैं संसार नू ए गीत सुना के आया कि चिंता ता की कीजिए जो अनकोनी कोए ए मार्ग संसार को नानक ठिर नहीं कोए। मैं लोकां नू कह के आया राम गयो रामन गयो जाको बहु परिवार कहो नानक तेरे कच नहीं सुपने ज्यों संसार। मैं लोकां नू कह के आया कि जगत मैं झूठी देखी प्रीत। मैं संसार नू कह के आया चेतना कह तो चेत ले निश दिन मैं प्राणी छिन छिन औद बिहात है फूटे घट ज्यो पानी। मेनू मौत तो डराने मैं तो लोकां नू मौत का पाठ पढ़ाया है। ते कहिंदे गुरु तेग बहादुर जी नू पुछया गया कि आप जी अंतली इच्छा की है। सतगुरु ने उत्तर दिता कह लगे एक काम करो मेरे इशनान दा प्रबंध कीता जाए। नेड़े खुई सी ते उस खुई दे विचो जल कढ़िया गया। गुरु तेग बहादुर सच्ची सरकार ने कई दिनों तो बाद अज उस खुई दे ऊपर उस जल नाल इशनान कीता है। इशनान करन तो बाद सोने बस्तर पा लए ने। सच्ची सरकार चौंकड़ा मार के बैठ गए। हुण देखो दुनिया विच अक अजीबो गरीब घटना वापरन लगी है। आप तिलक नहीं लाया आप जनेऊ नहीं पाया पर चेते रखो भावे आप तिलक जनेऊ नहीं लाया नहीं पाया पर किसे दे धर्म की आजादी नू खोण दा किसे नू भी हक नहीं। मैं ता कहना गुरु ग्रंथ साहब की बाणी पढ़ो। गुरु ग्रंथ साहब कला सिखां दा गुरु नहीं गुरु ग्रंथ साहब मनुखता दा गुरु है हर मनुख मात्र दा गुरु है। आप पुछोगे क्यों इथे राम दी आवाज आएगी इथे गोपाल दी आवाज आएगी इथे मुरलीधर दी आवाज आएगी इथे गोवर्धन दी आवाज आएगी इथे बीठल दी आवाज आएगी इथे राम दी आवाज तो बाद रहीम दी आवाज आएगी इथे अल्लाह शब्द सुनाई देगा। जे गुरु बाणी विच कहिंदा है कि राम बोल ते दूजे पासे एही गुरु बोल के कहिंदा उठ फरीदा। उन्हां दे शब्द ने कि उठ फरीदा उजू साज सुबह निवाज गुजार जो सिर साई नानू वै सो सिर कप उतार। एही गुरु बोल के कहिंदा फरीदा बेनिवाजा कुत्या ए ना भली रीत कभी चल ना आयो पंजे वक्त मसीत। गुरमुखो कट्टरता नहीं संकीर्णता नहीं गुरु ग्रंथ साहब दा केवल एक सिद्धांत है कि किरतम दी पूजा छड़ के केवल एक ओंकार नाल जुड़ जा एक करते नाल जुड़। गुरु तेग बहादुर सच्चे पातशाह जी ने इशनान कीता है। इशनान तो बाद कुछ गल बात हुई है। कह लगे सामने जलाद तेग प्या तिखी कर दे अज चांदनी चौक विच हजारा की तैदाद विच लोग इकट्ठे होके आए ने ते की देखन आए ने कि गुरु अर्जुन देव जी दे पोते नू जहांगीर दा पोतरा औरंगजेब अज कतल करन लगा है। दादे दी दादे नाल टक्कर सी पोते दी पोते नाल टक्कर है उदो लाहौर सी ते हुण दिल्ली सी उदो जहांगीर सी ते हुण औरंगजेब है। औरंगजेब दा जलाद जलालुद्दीन तेग तेज पिया करदे ते गुरु तेग बहादुर जी ने कोई शब्द कहे तुसी पंजाबी दा एक शायर है उन्हें तेग शब्द बड़ा सोहना कहा है। वह कहिंदा है कि इधर तेग इको दम तेज पई हुंदी है ते गुरु तेग बहादुर कृपालू जी ए बख्शिश करदे कोई शब्द कह रहे ने कि ए जलाद तू तेग नू तेज कर ले पर चेते रखी मेरा नाम तेग बहादुर है। तेग बहादुर दा अर्थ है जेड़ा तेग दा धनी। मैं करतारपुर दी जंग विच तेग दा धनी तेग चला भी सकना वा ते कला चला नहीं सकदा समा आवे ते मैं तेग खा भी सकदा। मैं तेग बहादुर हां तेग दा धनी हां। इत्थे पंजाबी दे एक शायर ने शब्द लिखिया है कि गुरु तेग बहादुर कहन लगे कि औरंगजेब नू कह दियो मैं खां तेग ते कढ लै तेग तू भी। सतगुरु दे बचना नू एक अदीब ने अपने ख्यालां विच लड़ी दे के परोया कहन लगे मैं खां तेग ते कढ लै तेग तू भी
ਇੱਕ ਦੋ ਨੀ ਪਰਖ ਲੈ ਸੌ ਤੇਗਾਂ, ਮੈਨੂੰ ਲਖਬਾ ਹੈ ਤੇਗ ਬਹਾਦਰੀ ਦਾ, ਮੇਰੇ ਸਾਵੇਂ ਨੀ ਸਕਦੀਆਂ ਖੋ ਤੇਗਾਂ, ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਵੇਖ ਪਿਤਾ ਦੀਆਂ ਪਹਿਨੀਆਂ ਦੋ ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖ ਦਾ ਤੇਰਾ ਪਿਓ ਤੇਗਾਂ, ਹੁਣ ਵੀ ਵੇਖੇਗਾ ਆਉਂਦੇ ਭਵਿੱਖ ਅੰਦਰ ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲੈ ਗਈ ਤੇਰੀਆਂ ਖੋ ਤੇਗਾਂ। ਧਿਆਨ ਦਿਆ ਜੇ ਤੇਗ ਸ਼ਬਦ ਹੈ ਕਿ ਮੈਂ ਖਾਂ ਤੇਗ, ਇਹਦਾ ਮਤਲਬ ਤੇਗ ਬਹਾਦਰ ਗੁਰੂ ਜੀ, ਮੈਂ ਖਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨੀ ਪਰਖ ਲੈ ਸੌ ਤੇਗਾਂ, ਉਹ ਮੈਨੂੰ ਲਕਬਾ ਹੈ ਤੇਗ ਬਹਾਦਰੀ ਦਾ, ਮੇਰੇ ਸਾਵੇਂ ਨੀ ਸਕਦੀਆਂ ਖੋ ਤੇਗਾਂ, ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਵੇਖ ਪਿਤਾ ਦੀਆਂ ਪਹਿਨੀਆਂ ਦੋ ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖ ਦਾ ਤੇਰਾ ਪਿਓ ਤੇਗਾਂ, ਹੁਣ ਵੀ ਵੇਖੀ ਆਉਂਦੇ ਭਵਿੱਖ ਅੰਦਰ ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਖਾਲਸੇ ਦੀ ਤੇਗ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਔਰੰਗਜ਼ੇਬ, ਲੱਖਾਂ ਲੈ ਗਈ ਤੇਰੀਆਂ ਖੋ ਤੇਗਾਂ। ਤਾਂ ਹੀ ਮੇਰੇ ਗੁਰੂ ਕਲਗੀਧਰ ਜੀ ਨੇ ਜਿੱਦਣ ਤੇਗ ਪਕੜੀ ਤੇ ਔਰੰਗਜ਼ੇਬ ਨੂੰ ਚਿੱਠੀ ਲਿਖਦਿਆਂ ਕਿਹਾ ਸੀ ਜ਼ਬਰਨਾਮੇ ਵਿੱਚ, ਚੂੰਕਾਰ ਅਸ ਹਮਾ ਖੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਕਾ ਬਾ ਸ਼ਮਸ਼ੀਰ ਦਸਤ, ਜਦੋਂ ਸਾਰੇ ਕੀਲਿਆਂ ਤੋਂ ਪਾਣੀ ਟੱਪ ਜਾਏ ਉਦੋਂ ਚੂੰਕਾਰ ਅਸ ਹਮਾ ਖੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਉਦੋਂ ਤੇਗ ਤੇ ਖੱਤ ਪਾਣਾ ਜਾਇਜ਼ ਹੈ। ਗੁਰਮੁਖੋ, ਗੁਰੂ ਤੇਗ ਬਹਾਦਰ ਸੱਚੀ ਸਰਕਾਰ ਨੇ ਇਸ਼ਨਾਨ ਤੋਂ ਬਾਅਦ ਚੌਂਕੜਾ ਮਾਰਿਆ ਤੇ ਜਲਾਦ ਆਪਣੀ ਤੇਗ ਪਿਆ ਤੇਜ ਕਰਦਾ। ਭਾਈ ਸਾਹਿਬ, ਭਾਈ ਜੇ ਤਾਂ ਆਪਣੇ ਨਾਲ ਕੱਪੜੇ ਲੈ ਕੇ ਆਇਆ ਹੈ ਕਿ ਗੁਰੂ ਤੇਗ ਬਹਾਦਰ ਸੱਚੀ ਸਰਕਾਰ, ਮੈਂ ਤੇਰੇ ਉਤਰੇ ਹੋਏ ਸੀਸ ਨੂੰ ਇਹਨਾਂ ਕੱਪੜਿਆਂ ਵਿੱਚ ਲਪੇਟ ਕੇ ਆਨੰਦਪੁਰ ਦੀ ਧਰਤੀ ਨੂੰ ਲੈ ਕੇ ਜਾਵਾਂਗਾ। ਸਤਿਗੁਰੂ ਨੇ ਇਸ਼ਨਾਨ ਕੀਤਾ, ਚੌਂਕੜਾ ਮਾਰਿਆ, ਜਪਜੀ ਸਾਹਿਬ ਦਾ ਪਾਠ ਸ਼ੁਰੂ ਹੋ ਗਿਆ ਹੈ, ਸਿੱਖਾਂ ਨੇ ਵੀ ਪਾਠ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ ਤੇ ਗੁਰੂ ਤੇਗ ਬਹਾਦਰ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ। ਲੋਕਾਂ ਨੇ ਆਪਣੇ ਕਾਲਜੇ ਪਕੜ ਲਏ, ਦਰਦਮੰਦਾਂ ਦੀਆਂ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ, ਹਮਦਰਦੀ ਕਰਨ ਵਾਲਿਆਂ ਨੇ ਮੂੰਹ ਬੰਦ ਕਰਕੇ ਖੋ ਕੇ ਲਏ। ਇੱਕੋ ਦਮ ਅਸਮਾਨ ਦੇ ਉੱਤੇ ਲਾਲੀ ਛਾ ਗਈ। ਗੁਰੂ ਤੇਗ ਬਹਾਦਰ ਇਸ ਪੌੜੀ ਤੇ ਆ ਪਹੁੰਚੇ ਕਿ ਜੱਤ ਪਹਾਰਾ ਧੀਰਜ ਸੁਨਿਆਰ, ਲੋਕ ਦੇਖਦੇ ਪਏ ਨੇ ਤੇ ਕੁਝ ਖੋਣਗੇ ਬਾਣੀ ਨੂੰ ਪਿਆਰ ਕਰਨ ਵਾਲੇ ਕਿ ਜਪਜੀ ਸੰਪੂਰਨ ਹੋਣਾ ਤੇ ਤੇਗ ਚੱਲਣੀ ਹੈ। ਆਵਾਜ਼ ਆ ਰਹੀ ਸੀ ਜੱਤ ਪਹਾਰਾ ਧੀਰਜ ਸੁਨਿਆਰ, ਐਰਨ ਮਤ ਵੇਦ ਹਥਿਆਰ, ਪਾਓ ਖੱਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਤਟਾਲ, ਘੜੀਆ ਸ਼ਬਦ ਸੱਚੀ ਟਕਸਾਲ। ਤੇ ਨੌਵਾਂ ਗੁਰੂ ਕਹਿ ਰਿਹਾ ਸੀ ਕਿ ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਸ਼ੁਰੂ ਹੋ ਗਿਆ ਕਿ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਆਵਾਜ਼ ਆਈ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਧੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਆਵਾਜ਼ ਆਉਂਦਿਆਂ ਆਉਂਦਿਆਂ ਸਿਰ ਚੁੱਕਿਆ, ਛੇਤੇ ਰੱਖਿਓ ਹਕੂਮਤ ਅੱਗੇ ਨਹੀਂ, ਉਸ ਅਕਾਲ ਦੇ ਅੱਗੇ ਜਿਹਦੀ ਅਲਾਹੀ ਬਾਣੀ ਗਾਈ ਜਾ ਰਹੀ ਸੀ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਕੇਤੀ ਛੁੱਟੀ ਨਾਲ। ਕਹਿਣ ਦੀ ਦੇਰ ਸੀ ਜਲਾਲੂਦੀਨ ਨੇ ਦੋਨਾਂ ਹੱਥਾਂ ਵਿੱਚ ਤੇਗ ਪਕੜ ਕੇ ਇੱਕੋ ਵਾਰ ਕੀਤਾ ਤੇ ਮੇਰੇ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ਧੜ ਤੋਂ ਸੀਸ ਨੂੰ ਅਲੈਦਾ ਕਰਕੇ ਰੱਖ ਦਿੱਤਾ। ਸੀਸ ਇੱਕ ਪਾਸੇ ਖੈ, ਧੜ ਇੱਕ ਪਾਸੇ ਖੈ। ਗੁਰਮੁਖੋ, ਭਾਵੇਂ ਗੁਰੂ ਕਲਗੀਧਰ ਜੀ ਨੇ ਬਾਅਦ ਵਿੱਚ ਇਹ ਬਚਨ ਉਚਾਰਨ ਕੀਤੇ ਨੇ, ਮੈਂ ਤੇ ਕਹਿੰਦਾ ਉਸ ਵੇਲੇ ਦੀ ਫਿਜ਼ਾ ਵਿੱਚ, ਉਸ ਵੇਲੇ ਦੀ ਹਵਾ ਵਿੱਚ ਇਹ ਆਉਣ ਵਾਲੇ ਸਮੇਂ ਦੀ ਆਵਾਜ਼ ਗੂੰਜ ਰਹੀ ਸੀ ਤੇ ਆਵਾਜ਼ ਗੂੰਜ ਕੇ ਕਹਿ ਰਹੀ ਸੀ ਇਧਰ ਸਿਰ ਇੱਕ ਪਾਸੇ ਧੜ ਇੱਕ ਪਾਸੇ, ਖੂਨ ਦੇ ਪ੍ਰਣਾਲੇ ਚੱਲੇ ਤੇ ਹਵਾ ਆਉਣ ਵਾਲਾ ਸੁਨੇਹਾ ਦੇ ਰਹੀ ਸੀ ਕਿ ਤਿਲਕ ਜੰਯੂ ਰਾਖਾ ਪ੍ਰਭ ਤਾਂਕਾ, ਕੀਨੋ ਵੱਡੋ ਕਲੂ ਮੈਂ ਸਾਕਾਂ, ਸਾਧਨ ਖੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਗੁਰਮੁਖੋ ਸਿਰ ਦੇ ਦਿੱਤਾ ਹੈ ਪਰ ਖਾਏ ਤੇ ਸੀਸ ਨਹੀਂ। ਆਵਾਜ਼ ਆ ਰਹੀ ਸੀ ਕਿ ਧਰਮ ਖੇਤ ਸਾਕਾ ਜਿਨਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਸਿਰ ਦਾ ਅਖਰੀ ਅਰਥ ਅਡੋਲਤਾ। ਖਵਾ ਗੂੰਜ ਰਹੀ ਸੀ, ਆਉਣ ਵਾਲੇ ਸਮੇਂ ਨੂੰ ਦਰਸਾ ਰਹੀ ਸੀ ਕਿ ਤਿਲਕ ਜੰਜੂ ਰਾਖਾ ਪ੍ਰਵਤਾਂ ਕਾ ਕੀਨੋ ਵੱਡੋ ਕਲੂ ਮੈਂ ਸਾਕਾ, ਸਾਧਨ ਖੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ। ਤੇ ਸ਼ਬਦ ਸੀ ਧਰਮ ਖੇਤ ਸਾਕਾ ਜਿਨਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਠੀਕਰ ਫੋਰ ਦਲੀ ਸਿਰ ਪ੍ਰਭਪੁਰ ਕੀਆ ਪਿਆਨ। ਔਰੰਗਜ਼ੇਬ ਦੇ ਸਿਰ ਤੇ ਠੀਕਰਾ ਭੰਨ ਕੇ ਗਏ। ਠੀਕਰ ਫੋਰ ਦਲੀ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆਨ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਖ, ਖੈ 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 ਸਭ ਜਗ ਭਇਓ ਜੈ 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 ਸੁਰਲੋਕ। ਪਰਮਾਤਮਾ ਦੇ ਘਰ ਵਿੱਚੋਂ ਜੈ ਜੈਕਾਰ ਦੀ ਆਵਾਜ਼ ਪਈ ਆਉਂਦੀ ਸੀ। ਗੁਰਮੁਖ ਇੱਕ ਅਦੀਬ ਦੇ ਸ਼ਬਦ ਮੈਨੂੰ ਬੜੇ ਭਾਏ, ਕਹਿੰਦੇ ਨੇ ਆਖਰ ਮਾਂ ਤੂੰ ਆਪਣਾ ਪੁੱਤਰ ਤੋਰੇ ਤੇ ਆਪਣੇ ਕਾਲਜੇ ਤੇ ਹੱਥ ਰੱਖ ਕੇ ਦੇਖ, ਜਦੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਤੋਂ ਵੱਖ ਕੀਤਾ ਗਿਆ, ਮਾਤ ਨਾਨਕੀ ਨੇ ਆਨੰਦਪੁਰ ਆਪਣੇ ਕਾਲਜੇ ਨੂੰ ਕੁੱਟ ਕੇ ਪਕੜ ਲਿਆ। ਕਿਉਂਕਿ ਆਂਦਰਾਂ ਨੇ ਮਾਂ ਦੇ ਅੰਦਰ ਨੂੰ ਧੂਹ ਪਈ ਹੈ। ਭਾਈ ਜੈਤਾ ਤੁਰਿਆ ਫਿਰਦਾ ਹੈ, ਚਾਰ ਚੁਫੇਰੇ ਹਨੇਰੀ ਚੁੱਲ ਗਈ, ਚੱਕੜ ਚੁੱਲ ਗਿਆ। ਇੱਥੇ ਤੁਸੀਂ ਥੋੜੀ ਜਿੱਤ ਵਜੋਂ ਦਿਆ ਜੇ, ਹਨੇਰੀ ਆਈ, ਲੋਕ ਘਰਾਂ ਨੂੰ ਚਲੇ ਗਏ ਤੇ ਗੁਰੂ ਕਾ ਲਾਲ ਭਾਈ ਜੈਤਾ ਉਹ ਮੌਕੇ ਦੀ ਤਾੜ ਵਿਚ ਹੈ ਕਿ ਹੇ ਮੇਰੀ ਸੱਚੀ ਸਰਕਾਰ, ਸਾਡਾ ਦਿੱਲੀ ਵਿਚ ਰਹਿਣ ਦਾ ਕੀ ਫਾਇਦਾ ਜੇ ਤੇਰਾ ਪਵਿੱਤਰ ਧੜ ਤੇ ਸੀਸ ਨਾ ਆਪਾਂ ਸਾਂਭ ਸਕੇ। ਗੁਰਮੁਖ ਇੱਕੋ ਦਮ ਰਾਤ ਦੇ ਹਨੇਰੇ ਵਿਚ ਅੱਗੇ ਵਧਿਆ। 11 ਨਵੰਬਰ ਸੰਨ 1675 ਦੀ ਸ਼ਾਮ ਹੈ, ਭਾਈ ਜੈਤਾ ਅੱਗੇ ਵਧਿਆ। ਇਸ ਪ੍ਰਸੰਗ ਵੱਲ ਤੁਸੀਂ ਥੋੜਾ ਜਿਹਾ ਧਿਆਨ ਦੇਣਾ, ਹੋ ਸਕਦਾ ਕਿ ਆਪ ਵਿੱਚੋਂ ਪਹਿਲਾਂ ਸੁਣਿਆ ਵੀ ਹੋਵੇ ਜਾਂ ਨਾ, ਕਿਉਂਕਿ ਅਸੀਂ ਇੱਕੋ ਗੱਲ ਕਰਨੇ ਆ ਕਿ ਸੀਸ ਲੈ ਕੇ ਆਨੰਦਪੁਰ ਚਲਾ ਗਿਆ। ਕੱਲਾ ਆਨੰਦਪੁਰ ਨਹੀਂ, ਸੀਸ ਦੀ ਇੰਤਜ਼ਾਰ ਕਰਦੇ ਪਏ ਸਨ ਸਿੱਖ, ਕਿਉਂਕਿ ਗੁਰੂ ਤੇਗ ਬਹਾਦਰ ਸਾਰੀਆਂ ਥਾਵਾਂ ਤੇ ਸਹਾਇਤਾ ਕਰਨ ਵਾਲੇ ਨੇ। ਸਹਿ ਭਾਈ ਜੈਤਾ ਜੀ ਅੱਗੇ ਵਧੇ, ਇੱਕੋ ਦਮ ਸਤਿਗੁਰੂ ਦੇ ਸੀਸ ਨੂੰ ਧਰਤੀ ਤੋਂ ਚੁੱਕਿਆ, ਅੱਖਾਂ ਦੇ ਅਥਰੂ ਪੀ ਗਿਆ, ਅੰਦਰ ਦੇ ਖੌਕਿਆਂ ਨੂੰ ਅੰਦਰ ਹੀ ਦਬਾ ਗਿਆ। ਸੱਚੀ ਸਰਕਾਰ ਦਾ ਸੀਸ ਚੁੱਕਿਆ ਤੇ ਕੱਪੜੇ ਵਿਚ ਲਪੇਟ ਕੇ ਕੁੱਟ ਕੇ ਆਪਣੇ ਸੀਨੇ ਨਾਲ ਲਾ ਕੇ ਕਿਹਾ, ਸੱਚੇ ਪਾਤਸ਼ਾਹ ਹੁਣ ਸਿੱਖ ਦੇ ਸਿਰ ਤੇ ਹੱਥ ਰੱਖੀ, ਮੈਂ ਸੀਸ ਤੇਰੇ ਪੁੱਤਰ ਕੋਲ ਲੈ ਕੇ ਚੱਲਿਆ, ਮੈਂ ਸੀਸ ਤੇਰੀ ਮਾਤਾ ਕੋਲ ਲੈ ਕੇ ਚੱਲਿਆ, ਸਿੱਖ ਦੇ ਅੰਗ ਸੰਗ ਰਹੀ। ਇੰਨੀ ਦੇਰ ਨੂੰ ਗੱਡੇ ਲੰਘੇ, ਲੱਖੀ ਸ਼ਾਹ ਵਣਜਾਰਾ ਲੰਘਿਆ ਤੇ ਲੱਖੀ ਸ਼ਾਹ ਵਣਜਾਰਾ ਕੌਣ ਹੈ? ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਸਹੁਰਾ ਨੇ। ਭਾਈ ਮਨੀ ਸਿੰਘ ਹੋਣਾ ਦੀ ਸੁਪਤਨੀ ਬੀਬੀ ਸੀਤੋ ਬਾਈ ਲੱਖੀ ਸ਼ਾਹ ਵਣਜਾਰੇ ਦੀ ਬੱਚੀ ਹੈ। ਗੱਡੇ ਲੰਘੇ ਨੇ, ਲੱਖੀ ਸ਼ਾਹ ਵਣਜਾਰਾ ਕਹਿੰਦਾ, ਕਾਹਦਾ ਤੂੰ ਸ਼ਾਹ ਹੈ? ਜੇ ਗੁਰੂ ਤੇਗ ਬਹਾਦਰ ਦਾ ਧੜ ਚੁਰਸਤੇ ਵਿਚ ਰੁਲਦਾ ਰਹੇ, ਧੜ ਚੁੱਕਿਆ ਗੱਡੇ ਤੇ ਰੱਖਿਆ ਤੇ ਆਪਣੇ ਘਰ ਨੂੰ ਲੈ ਤੁਰਿਆ। ਮੈਂ ਪਿਛਲੇ ਦਿਨੀ ਅਰਜ਼ ਕੀਤੀ ਸੀ, ਮੇਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੁਹਾਨੂੰ ਦੋ ਸ਼ਾਹ ਮਿਲੇ, ਇੱਕ ਸ਼ਾਹ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਮਿਲਿਆ, ਉਹ ਵੀ ਸ਼ਾਹ ਸੀ ਤੇ ਉਹਨੇ ਤੈਨੂੰ ਭੋਰੇ ਵਿੱਚੋਂ ਤਰਲੇ ਕਰਕੇ ਬਾਹਰ ਲਿਆਂਦਾ ਤੇ ਪੱਲੂ ਫੇਰ ਕੇ ਕਿਹਾ, ਲੋਕੋ ਭੁੱਲੋ ਨਾ ਗੁਰੂ ਲੱਭ ਗਿਆ ਜੇ, ਇੱਕ ਸ਼ਾਹ ਤੇਰੇ ਧੜ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਚ ਮਿਲਿਆ ਤੇ ਜਿਹੜਾ ਘਰ ਨੂੰ ਫੂਕ ਕੇ ਕਹਿੰਦਾ, ਲੋਕੋ ਮੇਰੇ ਘਰ ਦੇ ਨੇੜੇ ਨਾ ਆਇਓ, ਅੱਜ ਮੇਰਾ ਸਭ ਕੁਝ ਹੀ ਫੂਕਿਆ ਗਿਆ। ਇੱਕ ਪੰਜਾਬੀ ਦਾ ਵਿਦਵਾਨ ਲਿਖਦਾ, ਕਹਿੰਦਾ, ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ, ਤੁਸੀਂ ਇਹਦੇ ਅਰਥ ਸਮਝ ਜਾਓਗੇ, ਇੱਕ ਸ਼ਾਹ ਨੇ, ਮੱਖਣ ਸ਼ਾਹ ਨੇ, ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਜੱਗ ਦੇ ਵਿਚ ਇੰਜ ਪ੍ਰਗਟਾਇਆ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਕੋਠੇ ਚਾੜੂ ਸਰੌਲਾ ਪਾਇਆ। ਇੱਕ ਸ਼ਾਹ ਨੇ ਸ਼ਾਹ ਦੇ ਸ਼ਾਹ ਦਾ ਧੜ ਦਿੱਲੀ ਵਿਚ ਇੰਜ ਲੁਕਾਇਆ, ਆਪਣੇ ਹੱਥੀ ਆਪਣੇ ਸਾਹਮਣੇ ਗੁਰੂ ਸਰੀਰ ਨੂੰ ਲਾਂਬੂ ਲਾਇਆ। ਇੱਕ ਸ਼ਾਹ ਨੇ ਗੁਰੂ ਨੂੰ ਪ੍ਰਗਟਾਇਆ, ਇੱਕ ਸ਼ਾਹ ਨੇ ਗੁਰੂ ਨੂੰ ਲੁਕਾਇਆ, ਉਹਨੇ ਆਪਣਾ ਫਰਜ਼ ਨਿਭਾਇਆ, ਉਹਨੇ ਆਪਣਾ ਫਰਜ਼ ਨਿਭਾਇਆ, ਦੋਨਾਂ ਨੇ ਆਪਣਾ ਆਪਣਾ ਫਰਜ਼ ਅਦਾ ਕੀਤਾ। ਸ਼ਾਮ ਦੀ ਰਾਤ ਜਦੋਂ ਹਨੇਰਾ ਪਿਆ, ਭਾਈ ਜੈਤੇ ਨੇ ਸੀਸ ਚੁੱਕਿਆ, ਗੁਰਮੁਖ ਪਹਿਲੇ ਦਿਨ ਇਸ ਗੁਰੂ ਕੇ ਲਾਲ ਨੇ 40 ਕਿਲੋਮੀਟਰ ਪੰਧ ਕੀਤਾ। ਭਾਈ ਜੈਤਾ ਤੁਰਿਆ ਜਾਂਦਾ ਤੇ ਨਾਲ ਅਰਦਾਸਾਂ ਕਰਦਾ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹੁਣ ਸਹਾਇਤਾ ਕਰੀ, ਧਿਆਨ ਦਿਆ ਜੇ। 5 ਪੜਾਂ ਕੀਤੇ ਨੇ ਇਸ ਗੁਰੂ ਕੇ ਲਾਲ ਨੇ ਤੇ ਮੈਂ ਉਹ ਸਾਖੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਜਿਨ੍ਹਾਂ ਇਤਿਹਾਸਕਾਰਾਂ ਨੇ ਇੱਕ ਇੱਕ ਥਾਂ ਤੇ ਜਾ ਕੇ ਲੋਕਾਂ ਤੋਂ ਪੁੱਛਿਆ ਤੇ ਫਿਰ ਪਤਾ ਲੱਗਾ ਗੁਰੂ ਤੇਗ ਬਹਾਦਰ ਜੀ ਦਾ ਸੀਸ ਵੀ ਰਹਿਮਤਾਂ ਵੱਡਦਾ ਗਿਆ। ਪਹਿਲਾਂ ਦਿੱਲੀ ਤੋਂ ਰਾਤ ਨੂੰ ਚੁਰਿਆ, ਸੀਸ ਨੂੰ ਆਪਣੇ ਸੀਨੇ ਨਾਲ ਲਾ ਕੇ ਇਹਨੇ ਦਿੱਲੀ ਤੋਂ ਟੱਪ ਕੇ ਯੂਪੀ ਵਿੱਚ ਇੱਕ ਸਾਖ ਹੈ ਬਾਗਪਤ, ਉਹਨੂੰ ਬਾਗਪਟ ਵੀ ਕਹਿੰਦੇ। ਪਹਿਲਾ ਪੜਾਅ ਇਹਨੇ ਬਾਗਪਟ ਕੀਤਾ ਹੈ। ਇੱਥੇ ਇੱਕ ਦਰਗਾਹ ਸੀ, ਉਸ ਦਰਗਾਹ ਦੇ ਉੱਤੇ ਇੱਕ ਮੁਸਲਮਾਨ ਸੂਫੀ ਵਕੀਰ ਸੀ, ਉਹਦਾ ਨਾਮ ਸੀ ਹਜ਼ਰਤ ਵਾਉਦੀਨ, ਸ਼ੇਖ ਹਜ਼ਰਤ ਵਾਉਦੀਨ। ਭਾਈ ਜੈਤਾ ਦਿਨ ਚੜਦਾ ਪਿਆ, 12 ਨਵੰਬਰ ਦੀ ਸਵੇਰ ਹੁੰਦੀ ਪਈ ਏ, ਲੁਕਦਾ ਹੋਇਆ ਇੱਕੋ ਦਮ ਇਸ ਦਰਗਾਹ ਦੇ ਕੋਲ ਗਿਆ ਤੇ ਇਸ ਸ਼ੇਖ ਹਜ਼ਰਤ ਵਾਉਦੀਨ ਨੇ ਪੁੱਛਿਆ ਤੂੰ ਕੌਣ? ਕਹਿਣ ਲੱਗਾ ਜੇ ਸੱਚ ਪੁੱਛੇ ਮੈਂ ਗੁਰੂ ਤੇਗ ਬਹਾਦਰ ਦਾ ਸਿੱਖ ਹਾਂ। ਹਜ਼ਰਤ ਵਾਉਦੀਨ ਕਹਿੰਦਾ ਗੁਰੂ ਤੇਗ ਬਹਾਦਰ ਦਾ ਸਿੱਖ? ਕਹਿੰਦਾ ਹਾਂ। ਕਹਿੰਦਾ ਸੁਣਾ ਗੁਰੂ ਤੇਗ ਬਹਾਦਰ ਜੀ ਕਿੱਥੇ ਸੀ? ਇੱਕੋ ਦਮ ਸ਼ੀਸ਼ ਨੂੰ ਕੁੱਟ ਕੇ ਸੀਨੇ ਨਾਲ ਲਾ ਲਿਆ, ਕਿਤੇ ਮੇਰੇ ਗੁਰੂ ਦਾ ਸ਼ੀਸ਼ ਨਾ ਮੇਰੇ ਤੋਂ ਕੋਈ ਖੋਹ ਲਵੇ। ਕਹਿੰਦੇ ਨੇ ਭਰੇ ਹੋਏ ਗਲੇ ਨਾਲ ਕਿਹਾ ਕਿ ਗੁਰੂ ਜੀ ਸ਼ਹੀਦ ਹੋ ਗਏ ਨੇ, ਸੀਸ ਲੈ ਕੇ ਆਨੰਦਪੁਰ ਚੱਲਿਆ ਵਾਂ, ਤੁਸੀਂ ਮੇਰੀ ਕੁਝ ਮਦਦ ਕਰ ਸਕਦੇ ਹੋ? ਹਜ਼ਰਤ ਵਾਉਦੀਨ ਨੇ ਸ਼ੇਖ ਨੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਦੇਖਿਆ ਤੇ ਸਜਦਾ ਕਰਕੇ ਰੋ ਪਿਆ। ਕਹਿਣ ਲੱਗਾ ਸਿੱਖਾਂ ਤੁਰਿਆ ਕਦੋਂ ਦਾ? ਕਹਿੰਦਾ ਰਾਤ ਦਾ ਚੱਲਿਆ ਵਾਂ, ਇੱਕ ਖਿੰਨ ਨਹੀਂ ਕਿਤੇ ਰੁਕਿਆ ਤੇ ਇਸ ਬਾਗਪਤ ਵਿੱਚ ਇੱਕ ਹਿੰਦੂ ਵੀਰ ਸੀ, ਉਹਦਾ ਨਾਮ ਸੀ ਭਾਈ ਕ੍ਰਿਸ਼ਨ ਪਾਲ। ਇਸ ਹਜ਼ਰਤ ਸ਼ੇਖ ਵਾਉਦੀਨ ਨੇ ਭਾਈ ਸਾਹਿਬ ਭਾਈ ਜੈਤੇ ਨੂੰ ਉਸੇ ਵੇਲੇ ਉਸ ਹਿੰਦੂ ਵੀਰ ਦੇ ਘਰ ਪਹੁੰਚਾ ਦਿੱਤਾ। ਰਾਤ ਦਾ ਕੁਝ ਖਾਧਾ ਪੀਤਾ ਨਹੀਂ। ਕਹਿੰਦੇ ਨੇ ਉਸ ਹਿੰਦੂ ਵੀਰ ਕ੍ਰਿਸ਼ਨ ਪਾਲ ਨੇ ਭਾਈ ਜੈਤੇ ਦੇ ਪ੍ਰਸ਼ਾਦ ਪਾਣੀ ਦਾ ਪ੍ਰਬੰਧ ਕੀਤਾ ਤੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਦੇਖਦਾ ਰਿਹਾ। 12 ਨਵੰਬਰ ਦਾ ਦਿਨ ਚੜਿਆ ਤੇ ਭਾਈ ਸਾਹਿਬ ਨੇ ਆਰਾਮ ਨਹੀਂ ਕੀਤਾ। ਤੁਸੀਂ ਗਿਣਤੀ ਕਰੀ ਜਾਇਓ ਕਿ 11 ਸ਼ਾਮ ਨੂੰ ਰਾਤ ਤੁਰਿਆ, 12 ਨੂੰ ਬਾਗਪਤ ਪਹੁੰਚੇ ਨੇ ਤੇ ਜਦੋਂ ਸੂਰਜ ਚੜ ਆਇਆ ਤੇ ਗੁਰੂ ਤੇਗ ਬਹਾਦਰ ਜੀ ਦੇ ਸ਼ੀਸ਼ ਵਾਲੀ ਜਿਸ ਚਾਦਰ ਵਿੱਚ ਇਹਨੇ ਲਪੇਟਿਆ ਸੀ, ਕਈ ਸੱਜਣ ਟੋਕਰੀ ਦਾ ਜ਼ਿਕਰ ਕਰਦੇ ਨੇ, ਉਸ ਚਾਦਰ ਨੂੰ ਖੂਨ ਨਾਲ ਲੱਥਪਤ ਹੋਈ ਨੂੰ ਚਾਦਰ ਨੂੰ ਪਰਤ ਕੇ ਬਦਲ ਲਿਆ ਹੈ। ਇੱਥੋਂ ਤੁਰਿਆ ਤੇ ਸਿੱਧੇ ਰਸਤੇ ਨਹੀਂ, ਜੰਗਲ ਦੀਆਂ ਝਾੜੀਆਂ ਨੂੰ ਮਿੱਧਦਾ, ਕੰਢਿਆਂ ਨੂੰ ਲਤਾੜਦਾ। 12 ਨਵੰਬਰ ਦਾ ਸਾਰਾ ਦਿਨ ਭਾਈ ਸਾਹਿਬ ਭਾਈ ਜੇਤਾ ਜੀ ਮਾਨੋ ਪਵਨ ਬਣ ਕੇ ਦੌੜਦੇ ਰਹੇ। ਉਧਰ ਸ਼ਾਮ ਦਾ ਸੂਰਜ ਢਲ ਗਿਆ, ਇਧਰ ਸਿੱਖ ਥੱਕ ਗਿਆ, ਸਾਰਾ ਦਿਨ ਤੁਰਦਾ ਰਿਹਾ। ਪਰ ਬਾਣੀ ਪੜਦਿਆਂ ਸਾਹਮਣੇ ਦੇਖਿਆ ਕਿ ਜਰਨੈਲੀ ਸੜਕ ਸੀ, ਜਿਹਨੂੰ ਤੁਸੀਂ ਅੱਜ ਜੀਟੀ ਰੋਡ ਹਾਈਵੇ ਕਹਿੰਦੇ ਹੋ, ਜਿਹਨੂੰ ਸ਼ੇਰ ਸ਼ਾਹ ਸੂਰੀ ਮਾਰਗ ਕਿਹਾ ਜਾਂਦਾ ਸੀ। ਬਾਗਪਤ ਤੋਂ ਤੁਰਿਆ ਤੇ ਤਰਾਵੜੀ ਆ ਪਹੁੰਚਿਆ। ਚਿੱਤ ਚ ਆਇਆ ਰਾਤ ਪੈ ਗਈ ਹੈ, ਜੰਗਲ ਦਾ ਰਸਤਾ ਮਣਾ ਇਹਦੇ ਪਾਸੇ ਜਾਏਗਾ ਤੇ ਇੱਥੇ ਨਵਾਬ ਦਾ ਕਿਲਾ ਸੀ ਤੇ ਕਿਲੇ ਦੇ ਨਾਲ ਇੱਕ ਜੋੜ ਇੱਕ ਛੱਪੜ ਸੀ ਤੇ ਇੱਥੇ ਧੋਬੀ ਆ ਕੇ ਕੱਪੜੇ ਧੋਂਦੇ ਸਨ। ਭਾਈ ਜੈਤਾ ਝਾੜੀਆਂ ਤੋਂ ਓਹਲੇ ਲੁਕਦਾ ਹੋਇਆ ਥਾਂ ਭਾਲਦਾ ਹੈ ਕਿ 2 ਘੜੀਆਂ ਕਿਤੇ ਟੇਕ ਕੇ ਬਹਿ ਜਾਂਦਾ, ਥੋੜਾ ਜਿਹਾ ਆਰਾਮ ਕਰਾਂ, ਸਵੇਰੇ ਤਾਰਿਆਂ ਦੀ ਲੋਏ ਲੋਏ ਫਿਰ ਅੱਗੇ ਨੂੰ ਚੱਲ ਪਵਾਂਗਾ। ਜਦੋਂ ਇਹ ਝਾੜੀਆਂ ਵਿੱਚ ਤੁਰਦਾ ਪਿਆ ਤੇ ਇਹਦੇ ਪੈਰਾਂ ਨਾਲ ਮਿੱਧਦੇ ਹੋਏ ਕੱਖਾਂ ਦੀ ਆਵਾਜ਼, ਇੱਕ ਧੋਬੀ ਕੱਪੜੇ ਪਿਆ ਧੋਂਦਾ ਸੀ, ਉਹ ਕੱਪੜੇ ਬੰਨ ਕੇ ਲਿਜਾਣ ਲੱਗਾ ਤੇ ਦੇਖਿਆ ਇਹਨਾਂ ਝਾੜੀਆਂ ਦੇ ਓਹਲੇ ਕੋਈ ਆਦਮੀ ਆਵਾਜ਼ ਦਿੱਤੀ ਤੂੰ ਕੌਣ ਹੈ? ਤੇ ਭਾਈ ਜੈਤੇ ਤੋਂ ਰਿਹਾ ਨਾ ਗਿਆ, ਇੰਜ ਲੱਗਾ ਆਵਾਜ਼ ਆਪਣਿਆਂ ਦੀ ਹੈ, ਆਵਾਜ਼ ਕਿਸੇ ਗੁਰੂ ਤੇਗ ਬਹਾਦਰ ਦੀ ਸਿੱਖ ਦੀ ਹੈ। ਕੱਪੜੇ ਲਪੇਟਦਾ ਹੋਇਆ ਕਹਿੰਦਾ ਤੂੰ ਕੌਣ ਹੈ? ਤੇ ਭਾਈ ਜੈਤਾ ਕਹਿੰਦਾ ਮੈਂ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਹਾਂ। ਕਹਿਣ ਲੱਗਾ ਸਿੱਖ ਹੋਵੇ ਤੇ ਸਿੱਖ ਦਾ ਘਰ ਪਿੰਡ ਵਿੱਚ ਹੋਵੇ ਤੇ ਝਾੜੀਆਂ ਦੇ ਓਹਲੇ ਰਾਤ ਰਹੇ? ਆ ਗੁਰੂ ਤੇਗ ਬਹਾਦਰ ਦੇ ਸਿੱਖਾਂ, ਆ ਮੇਰੇ ਸਤਿਗੁਰੂ ਦੇ ਪਿਆਰੇ ਲਾਲ, ਮੈਂ ਖਾਂ ਤਾਂ ਗਰੀਬ ਜਿਹਾ, ਕੱਪੜੇ ਧੋ ਕੇ ਅਸੀਂ ਗੁਜ਼ਾਰਾ ਕਰਨੇ ਆ, ਮੈਂ ਰਾਤ ਤੈਨੂੰ ਝਾੜੀਆਂ ਵਿੱਚ ਨਹੀਂ ਰਹਿਣ ਦੇਣਾ, ਆ ਮੈਂ ਤੈਨੂੰ ਆਪਣੇ ਘਰ ਵਿੱਚ ਜੋ ਕੁਛ ਹੈ ਮੈਂ ਹਾਜ਼ਰ ਕਰ ਦੇਣਾ ਵਾਂ। ਭਾਈ ਜੈਤਾ ਨਿਕਲਿਆ ਬਾਹਰ, ਇਹਨੇ ਸੀਸ ਨੂੰ ਉਸੇ ਤਰ੍ਹਾਂ ਸੀਨੇ ਨਾਲ ਲਾਇਆ, ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦਾ, ਤੇ ਚੁੱਪ ਕਰਕੇ ਉਸ ਧੋਬੀ ਦੇ ਘਰ ਚਲਾ ਗਿਆ। ਉਸ ਧੋਬੀ ਦਾ ਨਾਮ ਸੀ ਭਾਈ ਦੇਵਾ ਰਾਮ। ਮੈਂ ਨਾਮ ਵੀ ਅਰਜ਼ ਕਰੀ ਜਾਂਦਾ ਜਿੱਥੇ ਜਿੱਥੇ ਰੁਕੇ। ਭਾਈ ਦੇਵਾ ਰਾਮ ਦੇ ਘਰ ਚਲੇ ਗਏ ਤੇ ਰਸਤੇ ਵਿਚ ਭਾਈ ਦੇਵਾ ਰਾਮ ਨੇ ਆਪ ਕੱਪੜਿਆਂ ਦੀ ਪੰਡ ਚੁੱਕੀ ਤੇ ਭਾਈ ਜੈਤੇ ਨੂੰ ਪੁੱਛਦੇ ਨੇ ਕਿ ਗੁਰੂ ਤੇਗ ਬਹਾਦਰ ਜੀ ਦੀ ਰਾਜੀ ਖੁਸ਼ੀ ਦੱਸੋ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਕੋਈ ਸੁਣਾ ਬਾਤ, ਹੁਣ ਭਾਈ ਜੈਤਾ ਗਲੀ ਵਿਚ ਲੰਘਦਾ ਕੀ ਦੱਸੇ ਕਿ ਜਿਸ ਗੁਰੂ ਦੀ ਗੱਲ ਸੁਣਨੀ ਚਾਹੁੰਦੇ ਉਸ ਗੁਰੂ ਦਾ ਸਿਰ ਤਾਂ ਮੈਂ ਸੀਨੇ ਨਾਲ ਲਾ ਕੇ ਤੇਰੇ ਘਰ ਆ ਗਿਆ। ਕਹਿਣ ਲੱਗਾ ਸਿੱਖਾ ਗੁਰੂ ਤੇਗ ਬਹਾਦਰ ਜੀ ਦੀ ਕੋਈ ਗੱਲ ਸੁਣਾ। ਜੈਤਾ ਚੁੱਪ ਕਰ ਗਿਆ, ਕੁਛ ਨਹੀਂ ਬੋਚੇ ਭਾਈ ਜੈਤਾ ਜੀ। ਘਰ ਗਿਆ, ਆਵਾਜ਼ ਦਿੱਤੀ ਭਾਈ ਦਾਵਾ ਰਾਮ ਨੇ, ਭਾਗਵਾਨੇ ਦੇਖ ਅੱਜ ਗੁਰੂ ਤੇਗ ਬਹਾਦਰ ਦਾ ਸਿੱਖ ਸਾਡੇ ਘਰ ਆਇਆ ਹੈ। ਉਹਨੇ ਦੀਵਾ ਬਾਲਿਆ, ਭਾਈ ਜੈਤੇ ਦਾ ਚਿਹਰਾ ਦੀਵੇ ਦੀ ਲੋਹ ਵਿਚ ਦੇਖਿਆ ਤੇ ਕਹਿਣ ਲੱਗੇ ਲਿਆ ਜੋ ਹੱਥ ਵਿਚ ਪਕੜੀ ਸਾਨੂੰ ਪਕੜਾ ਦੇ, ਕੋਈ ਖਜ਼ਾਨਾ ਹੈ? ਭਾਈ ਜੈਤਾ ਕਹਿੰਦਾ ਇਹ ਉਹ ਖਜ਼ਾਨਾ ਹੈ ਜਿਹੜਾ ਜਿੰਦ ਵਾਰ ਕੇ ਵੀ ਕਿਸੇ ਨੂੰ ਦਿੱਤਾ ਨਹੀਂ ਜਾ ਸਕਦਾ, ਜਿੰਦ ਬਦਲੇ ਵੀ ਨਹੀਂ ਦਿੱਤਾ ਜਾ ਸਕਦਾ। ਕਹਿਣ ਲੱਗੇ ਲਿਆ ਅਸੀਂ ਸਾਂਭ ਦਿੰਦੇ ਹਾਂ। ਤੇ ਨਾਲੇ ਕਹਿਣ ਲੱਗੇ ਇੱਕ ਕੰਮ ਕਰੀ, ਗੁਰੂ ਤੇਗ ਬਹਾਦਰ ਜੀ ਕੋਲ ਜਾਏ ਤੇ ਉਹਨਾਂ ਨੂੰ ਕਈ ਸੱਚੇ ਪਾਤਸ਼ਾਹ ਗਰੀਬੀ ਹੈ, ਬਸਤਰ ਤੇਰੇ ਲਈ ਤਿਆਰ ਕਰਕੇ ਰੱਖਿਆ ਹੈ, ਕਿਤੇ ਲੰਘਦੇ ਆਉਂਦਿਆਂ ਦੇ ਚਰਨ ਪੈ ਜਾਂਦੇ ਤੇ ਇੱਕ ਚਾਦਰ ਤੇਰੇ ਚਰਨਾਂ ਵਿਚ ਭੇਟ ਕਰਨੀ ਸੀ। ਗੁਰਮੁਖ ਗੁਰੂ ਦਾ ਸੀਸ ਵੀ ਸਿੱਖ ਦੀ ਅਰਦਾਸ ਹੁੰਦਾ ਪਿਆ ਹੈ, ਕਿਉਂਕਿ ਸਭ ਥਾਈ ਖੋਏ ਸਹਾਏ ਗੁਰੂ ਤੇਗ ਬਹਾਦਰ ਮਿਲਣ ਤੇ ਕਈ ਕਿ ਗਰੀਬ ਧੋਬੀ ਸਿੱਖ ਤੈਨੂੰ ਚੇਤੇ ਕਰਦਾ ਸੀ। ਭਾਈ ਜੈਤਾ ਜਿਹੜੇ ਅਜੇ ਤੀਕਰਾ ਚੁੱਪ ਸੀ ਕਹਿੰਦਾ ਦੀਵਾ ਲਿਆਓ। ਦੀਵਾ ਕੋਲ ਲਿਆਂਦਾ, ਇੱਕ ਇੱਕ ਪਰਤ ਚਾਦਰ ਦੀ ਲਾਈ ਗਿਆ। ਮਨ ਨੇ ਸੋਚਿਆ ਧੋਬੀ ਨੇ ਪਤਾ ਨਹੀਂ ਕੀ ਦਿਖਾਣ ਲੱਗਾ ਹੈ। ਜਦੋਂ ਇੱਕ ਇੱਕ ਚਾਦਰ ਦੀ ਪਰਤ ਖੋਲੀ ਗਿਆ, ਅਖੀਰ ਤੇ ਜਿਹੜੀ ਚਾਦਰ ਦੀ ਤੈ ਸੀ ਉਹਦੇ ਨਾਲ ਥੋੜਾ ਜਿਹਾ ਖੂਨ ਲੱਗਾ, ਅਖੀਰਲਾ ਪਰਦਾ ਲਾਇਆ ਤੇ ਕੀ ਦੇਖਦੇ ਨੇ, ਗੁਰੂ ਤੇਗ ਬਹਾਦਰ ਜੀ ਦਾ ਸੀਸ ਹੈ। ਸੀਸ ਦਿਖਾਇਆ, ਆਪ ਇੱਕ ਪਾਸੇ ਬੈਠ ਗਿਆ, ਕੁਛ ਨਹੀਂ ਬੋਲਿਆ, ਆਪ ਥੱਲੇ ਬੈਠ ਗਿਆ, ਮੰਜੇ ਦੇ ਉੱਤੇ ਸੀਸ ਰੱਖਿਆ। ਉਸ ਧੋਬੀ ਦੀਆਂ ਭੁੱਬਾਂ ਨਿਕਲ ਗਈਆਂ, ਹੇ ਸੱਚੇ ਪਾਤਸ਼ਾਹ ਤੇਰੇ ਦਰਸ਼ਨ ਕਰਨੇ ਸਨ, ਕਿਹੜੇ ਰੂਪ ਵਿਚ ਆ ਗਿਆ ਹੈ? ਕਹਿੰਦੇ ਨੇ ਉਸ ਵੇਲੇ ਭਾਈ ਜੈਤੇ ਦੇ ਚਰਨ ਪਕੜ ਕੇ ਕਿਹਾ, ਐ ਗੁਰੂ ਕੇ ਲਾਲ ਤੇਰੇ ਚਰਨਾਂ ਤੋਂ ਕੁਰਬਾਨ ਜਾਈਏ, ਦੱਸ ਅਸੀਂ ਤੇਰੀ ਸੇਵਾ ਕੀ ਕਰ ਸਕਦੇ ਹਾਂ। ਸਾਰੇ ਦਿਨ ਦਾ ਥੱਕਾ ਸੀ, ਰੋਟੀ ਪਾਣੀ ਤਿਆਰ ਕੀਤਾ। ਭਾਈ ਜੈਤੇ ਨੂੰ ਲੰਘਣਾ ਕੀ ਸੀ, ਥੋੜੀ ਜਿਹੀ ਰੋਟੀ ਖਾਧੀ ਤੇ ਬਿਲਕੁਲ ਇੱਕ ਪਾਸੇ ਬੈਠ ਗਏ ਤੇ ਉਸ ਪਰਿਵਾਰ ਭਾਈ ਦੇਵਾ ਰਾਮ ਨੇ ਕਿਹਾ, ਸਿੱਖਾ ਤੂੰ ਆਰਾਮ ਕਰ, ਅੱਜ ਸਾਰੀ ਰਾਤ ਅਸੀਂ ਸੀਸ ਦੀ ਸੇਵਾ ਕਰਾਂਗੇ। ਸਿੱਖ ਤਵਾਰੀ ਕਹਿੰਦੀ ਏ, ਜਿਹੜੀ ਚਾਦਰ ਭੇਟ ਕਰਨੀ ਸੀ ਉਹ ਚਾਦਰ ਵਿਚ ਗੁਰੂ ਤੇਗ ਬਹਾਦਰ ਜੀ ਦਾ ਸੀਸ ਰੱਖ ਦਿੱਤਾ ਤੇ ਸਾਰੀ ਰਾਤ ਭਾਈ ਦੇਵਾ ਰਾਮ ਬਸਤਰ ਨੂੰ ਚੌਰ ਬਣਾ ਕੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦੇ ਉੱਤੇ ਚੌਰ ਕਰਦਾ ਰਿਹਾ। ਨਾਲੇ ਬੈਰਾਗ ਵਿਚ ਦੋਨੋ ਜੀ ਰੋਹੀ ਗਏ, ਨਾਲੇ ਸੀਸ ਨੂੰ ਚੌਰ ਕੀਤਾ। ਅੱਧੀ ਰਾਤ ਲੰਘੀ, ਭਾਈ ਜੈਤਾ ਉੱਠਿਆ, ਕਮਰ ਸਿੱਧੀ ਕੀਤੀ ਸੀ, ਕੇਵਲ ਉੱਠ ਕੇ ਇਸ਼ਨਾਨ ਕੀਤਾ। ਕਹਿਣ ਲੱਗਾ ਲਿਆਓ ਗੁਰੂ ਸੱਚੇ ਪਾਤਸ਼ਾਹ ਜੀ ਦਾ ਸੀਸ। ਕਹਿੰਦੇ ਨੇ ਉਸੇ ਵੇਲੇ ਸੀਸ ਉਸ ਚਾਦਰ ਵਿਚ ਲਪੇਟ ਕੇ ਭਾਈ ਜੈਤੇ ਦੇ ਨੇਤਰ ਸਿਮ ਆਏ, ਸੱਚੇ ਪਾਤਸ਼ਾਹ ਅਸੀਂ ਤੁਰ ਕੇ ਤਾਂ ਦੇਖੀਏ, ਤੂੰ ਤਾਂ ਗੁਰੂ ਤੇਗ ਬਹਾਦਰ ਸੀਸ ਦੇ ਰੂਪ ਵਿਚ ਵੀ ਸਿੱਖਾਂ ਨੂੰ ਨਿਵਾਜੀ ਜਾ ਰਿਹਾ। ਚਾਦਰ ਵਿਚ ਸੀਸ ਲਪੇਟਿਆ, ਪਿੰਨੀ ਰੈਨੜੀਏ ਸੀ, ਤਾਰੇ ਚਮਕਦੇ ਸਨ। ਸਿੱਖ ਵਾਹੋਦਾਈ ਤਰਾਵੜੀ ਤੋਂ ਇਹ ਦੂਜਾ ਪੜਾਅ ਸੀ ਤਰਾਵੜੀ, ਪਹਿਲਾ ਬਾਗਪਟ ਦੂਜਾ ਤਰਾਵੜੀ, ਇੱਕੋ ਦਮ ਸੀਸ ਹਨੇਰੇ ਵਿਚ ਲੈ ਕੇ ਫਿਰ ਵਾਹੋਦਾਈ ਤੁਰ ਪਿਆ। ਜੰਗਲ ਨੂੰ ਮਿੱਧਦਾ ਹੋਇਆ ਅੰਬਾਲੇ ਵਾਲੇ ਪਾਸੇ ਨੂੰ ਚੱਲਿਆ, ਤੀਜਾ ਪੜਾਅ ਕਰ ਲੱਗਾ, ਟਾਂਗਰੀ ਨਦੀ ਆਈ। ਦੋ ਦਿਨ ਦਾ ਥੱਕਿਆ ਹੈ, ਕਿੰਨਾ ਕੁ ਤੁਰਦਾ। ਟਾਂਗਰੀ ਨਦੀ ਦੇ ਕਿਨਾਰੇ ਇੱਕ ਜੰਡ ਸੀ, ਥੱਕ ਗਿਆ, ਸੀਸ ਨੂੰ ਉਥੇ ਜੰਡ ਦੇ ਕੋਲ ਰੱਖਿਆ ਤੇ ਆਪ ਜੰਡ ਦੀ ਢੋ ਲਾ ਕੇ ਕੋਈ ਸਮਾਂ ਬੈਠ ਗਿਆ। ਲੰਘਣ ਵਾਲਿਆਂ ਨੂੰ ਪੁੱਛਦਾ ਕਿ ਸ਼ਾਮ ਪੈਂਦੀ ਪਈ ਹੈ, ਇੱਥੇ ਕੋਈ ਸਿੱਖਾਂ ਦਾ ਘਰ ਹੈ, ਕੋਈ ਸਿੱਖ ਹੈ? ਉੱਤਰ ਮਿਲਿਆ, ਤੂੰ ਕੈਂਥ ਮਾਜਰੀ ਚਲਾ ਜਾ, ਅੰਬਾਲੇ ਵਿਚ ਅੱਜ ਇਹ ਸਥਾਨ ਹੈ। ਪਹਿਲਾਂ ਇਹਨੇ ਅੰਬਾਲੇ ਪ੍ਰਵੇਸ਼ ਕਰਨ ਤੋਂ ਪਹਿਲਾਂ ਟਾਂਗਰੀ ਨਦੀ ਦੇ ਕਿਨਾਰੇ ਜੰਡ ਦੇ ਥੱਲੇ ਸੀਸ ਰੱਖਿਆ। ਹੁਣ ਗੁਰਮੁਖੋ ਇਸ ਸਿੱਖ ਦੇ ਚਰਨਾਂ ਨੂੰ ਕਿਉਂ ਨਹੀਂ ਮੱਥੇ ਟੇਕਾਂਗੇ ਜਿਹੜਾ ਇੰਨੀ ਵੱਡੀ ਹਨੇਰੀ ਜ਼ੁਲਮ ਦੀ ਚੀਰ ਕੇ ਤਨ ਦੀ ਨਾ ਪਰਵਾਹ ਕਰਦਿਆਂ ਹੋਇਆ ਸੀਸ ਲੈ ਕੇ ਤੁਰਿਆ। ਕੈਂਥ ਮਾਜਰੀ ਚਲਾ ਜਾ, ਉਥੇ ਕੁਝ ਹਿੰਦੂਆਂ ਦੇ ਪਰਿਵਾਰ ਨੇ, ਕੁਝ ਸੈਣੀ ਪਰਿਵਾਰ ਨੇ, ਦੱਸਣ ਵਾਲੇ ਨੇ ਦੱਸਿਆ, ਕੁਝ ਰਾਮਦਾਸੀਏ ਨੇ। ਸ਼ਾਮ ਸੂਰਜ ਢਲਣ ਤੋਂ ਬਾਅਦ ਭਾਈ ਜੈਤਾ ਜੀ ਕੈਂਥਰੀ ਮਾਜਰੀ ਗਏ। ਉਸ ਮਹੱਲੇ ਵਿਚ ਕੈਂਥ ਮਾਜਰੀ ਪਹੁੰਚੇ ਤੇ ਕੀ ਦੇਖਦੇ ਨੇ, ਇਥੇ ਇਕ ਰਾਮਦਾਸੀਆ ਮਿਲਿਆ। ਉਹਦਾ ਨਾਮ ਸੀ ਭਾਈ ਰਾਮਦੇਵ ਜੀ, ਪਹਿਲਾ ਸੀ ਦੇਵਾ ਰਾਮ, ਇਹ ਸੀ ਭਾਈ ਰਾਮਦੇਵ ਜੀ। ਇਹਨੂੰ ਕਹਿਣ ਲੱਗੇ, ਮੈਂ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਹਾਂ, ਇਕ ਰਾਤ ਰਹਿਣਾ, ਮੈਨੂੰ ਘਰ ਤੂੰ ਰੱਖ ਸਕਣਾ? ਉਹ ਕਹਿੰਦਾ, ਹਾਂ ਆ ਗੁਰੂ ਤੇਗ ਬਹਾਦਰ ਤਾਂ ਸਾਡੇ ਲਈ ਜ਼ੁਲਮ ਸਹਾਰਨ ਵਾਸਤੇ ਗਏ ਨੇ, ਕਿਉਂ ਨੀ ਤੂੰ ਆ ਸਕਦਾ? ਰਾਤ ਘਰ ਲੈ ਗਿਆ। ਉਹਨੇ ਕਿਹਾ, ਲਿਆ ਮੈਨੂੰ ਬਸਤਰ ਵਿਚ ਜੋ ਲਪੇਟੀ, ਦਿਖਾ ਕੀ ਹੈ ਤੇਰੇ ਕੋਲ? ਰਾਤ ਦੇ ਦੀਵੇ ਦੀ ਲੋ ਵਿਚ ਗੁਰੂ ਤੇਗ ਬਹਾਦਰ ਜੀ ਦਾ ਤੀਜੀ ਵਾਰੀ ਸੀਸ ਵਿਰ ਖੋਲਿਆ। ਰਾਮਦੇਵ ਨੇ ਦਰਸ਼ਨ ਕੀਤੇ, ਚੁਵਾਲ ਚੱਕੋ ਦਮ ਸੀਸ ਦੇ ਚਾਹਮਣ ਸਾਹਮਣੇ ਡਿੱਗ ਪਿਆ, ਕੁਛ ਨਹੀਂ ਬੋਲਿਆ। ਸਾਰੀ ਰਾਤ ਮੰਜੀ ਤੇ ਸੀਸ ਰੱਖ ਕੇ, ਗੁਰੂ ਤੇਗ ਬਹਾਦਰ ਜੀ ਦੇ ਸੀਸ ਵਾਲੀ ਮੰਜੀ ਤੇ ਆਪਣਾ ਸਿਰ ਰੱਖ ਕੇ ਰੋਂਦਾ ਰਿਹਾ। ਅੰਬਾਲੇ ਤੋਂ ਚੱਲੇ ਨੇ ਤੇ ਨਾਭਾ ਸਾਹਿਬ ਦੇ ਕੋਲ ਜਾ ਪਹੁੰਚੇ, ਜਿੱਥੇ ਆਪਾਂ ਨਾਭਾ ਸਾਹਿਬ ਚੰਡੀਗੜ੍ਹ ਦੇ ਕੋਲ ਜਾਣੇ। ਇੱਥੇ ਫਿਰ ਭਾਈ ਸਾਹਿਬ ਨੂੰ ਸ਼ਾਮ ਪੈ ਗਈ, ਹੁਣ ਥੱਕ ਚੁੱਕੇ ਸਨ, ਤਿੰਨ ਚਾਰ ਦਿਨ ਹੋ ਗਏ ਨੇ, ਕੋਈ ਸੁੱਖ ਨਹੀਂ ਸਹੂਲਤ ਨਹੀਂ। ਤੇ ਗੁਰਮੁਖੋ, ਇੱਕ ਪਾਸੇ ਜੰਗਲ ਦਾ ਰਸਤਾ, ਦੂਜੇ ਪਾਸੇ ਸੱਚੀ ਸਰਕਾਰ ਦਾ ਸੀਸ, ਤੇ ਤੀਜਾ ਮਨ ਵਿਚ ਆਉਂਦਾ, ਮਣਾ ਜਦੋਂ ਮਾਤਾ ਨਾਨਕੀ ਨੂੰ ਸੀਸ ਦਿਖਾਏਗਾ, ਮਾਤਾ ਗੁਜਰੀ ਨੂੰ ਸੀਸ ਦਿਖਾਏਗਾ, ਉਦੋਂ ਤੂੰ ਕਿਵੇਂ ਫੇਸ ਕਰੇਗਾ ਉਸ ਪਰਿਵਾਰ ਦੇ ਜੀਆਂ ਨੂੰ? ਇਹ ਗਿਆ ਨਾਭਾ ਸਾਹਿਬ ਵਾਲੀ ਥਾਂ, ਤੇ ਇੱਥੇ ਵੀ ਝਾੜੀਆਂ ਦੇ ਓਹਲੇ ਲੁੱਕ ਗਿਆ। ਇੱਥੇ ਇੱਕ ਮੁਸਲਮਾਨ ਫਕੀਰ ਸੀ, ਉਹਦਾ ਨਾਮ ਸੀ ਦਰਗਾਹੀ ਸ਼ਾਹ। ਉਹਨੇ ਦੇਖਿਆ ਤੇ ਕੋਈ ਆਦਮੀ ਹੈ ਤੇ ਸਿਰ ਲੁਕਾਂਦਾ ਪਿਆ ਰੁੱਖਾਂ ਦੇ ਥੱਲੇ। ਆਵਾਜ਼ ਦਿੱਤੀ, ਅਜਨਬੀ ਕੌਣ ਖੈ? ਤੇ ਉੱਤਰ ਮਿਲਿਆ, ਗੁਰੂ ਤੇਗ ਬਹਾਦਰ ਜੀ ਦਾ ਸਿੱਖ ਹਾਂ। ਇਹੀ ਕਹਿ ਗਏ। ਦਰਗਾਹੀ ਸ਼ਾਹ ਕਹਿਣ ਲੱਗੇ, ਤੂੰ ਸਿੱਖ ਹੋ ਕੇ ਲੋਕੇ ਕਿਉਂ ਰਹਿੰਦਾ? ਆ ਮੇਰੇ ਕੋਲ, ਭਾਵੇਂ ਮੇਰੇ ਕੋਲ ਕੱਖਾਂ ਦੀ ਕੁੱਲੀ ਏ, ਮੈਂ ਤੈਨੂੰ ਰੁੱਖਾਂ ਥੱਲੇ ਨੀ ਰਹਿਣ ਦੇਣਾ। ਆਇਆ ਕੋਲ, ਨਾਲੇ ਅੰਦਰ ਵਾੜ ਲਿਆ ਆਪਣੀ ਝੌਂਪੜੀ ਵਿਚ, ਤੇ ਨਾਲੇ ਕਹਿੰਦਾ ਗੁਰੂ ਤੇਗ ਬਹਾਦਰ ਜੀ ਨੂੰ ਕਹੀ, ਕਿਉਂਕਿ ਅੱਜ ਦੀ ਤਰ੍ਹਾਂ ਕੋਈ ਸੰਚਾਰ ਮੀਡੀਆ ਦਾ ਸਾਧਨ ਨਹੀਂ ਸੀ, ਕਿਸੇ ਨੂੰ ਕੀ ਪਤਾ ਲੱਗੇ ਕਿ ਗੁਰੂ ਤੇਗ ਬਹਾਦਰ ਜੀ ਨਾਲ ਕੀ ਵਾਪਰੀ। ਅੰਦਰ ਦਰਗਾਹੀ ਸ਼ਾਹ ਲਿਜਾ ਕੇ ਕਹਿੰਦਾ ਕਿ ਗੁਰੂ ਤੇਗ ਬਹਾਦਰ ਜੀ ਨੂੰ ਕਹੀ ਕਿ ਬੁੱਢਾ ਫਕੀਰ ਤੇਰੇ ਦਰਸ਼ਨਾਂ ਦੀ ਤਾਂਘ ਵਿਚ ਬੈਠਾ ਏ, ਮੇਰੇ ਦੀਦੇ ਸਹਿਕਦੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ, ਗੁਰੂ ਤੇਗ ਬਹਾਦਰ ਨੂੰ ਮੇਰਾ ਸੁਨੇਹਾ ਜ਼ਰੂਰ ਜਾ ਕੇ ਦਈ ਕਿ ਬੁੱਢਾ ਫਕੀਰ ਤੇਰੇ ਦਰਸ਼ਨਾਂ ਦੀ ਤਾਂਘ ਵਿਚ ਬੈਠਾ ਹੈ। ਜਦੋਂ ਇੰਨੇ ਸ਼ਬਦ ਕਹੇ ਤੇ ਭਾਈ ਜੈਤੇ ਨੇ ਚੌਥੀ ਥਾਂ ਤੇ ਹੁਣ ਸੀਸ ਖੋਲਿਆ, ਬਸਤਰ ਪਰਾਂ ਕੀਤੇ। ਦਰਗਾਹੀ ਸ਼ਾਹ ਨੂੰ ਕਹਿੰਦਾ, ਫਕੀਰ ਬਾਬਾ, ਤੂੰ ਆਤਮਾ ਤੋਂ ਅਰਦਾਸ ਕਰਨੇ, ਗੁਰੂ ਤੇਗ ਬਹਾਦਰ ਇੱਕ ਵਾਰੀ ਮੈਨੂੰ ਦਰਸ਼ਨ ਦੇ ਜਾ। ਕਹਿਣ ਲੱਗੇ, ਆ ਦੇਖ ਧੜ ਤਾਂ ਨਹੀਂ ਆਇਆ, ਗੁਰੂ ਜੀ ਦੇ ਸੀਸ ਦੇ ਦਰਸ਼ਨ ਕਰ ਲੈ। ਦਰਗਾਹੀ ਸ਼ਾਹ ਮੁਸਲਮਾਨ ਫਕੀਰ ਇੱਕਦਮ ਭੁੱਬਾ ਮਾਰ ਕੇ ਰੋ ਪਿਆ, ਕਹਿੰਦਾ ਇਹ ਮਾਜਰਾ ਕੀ? ਅੱਗੋ ਦੱਸ ਦਿੱਤਾ, ਗੁਰੂ ਤੇਗ ਬਹਾਦਰ ਸ਼ਹੀਦ ਹੋ ਗਏ ਨੇ। ਦਰਗਾਹੀ ਸ਼ਾਹ ਬੁੱਢਾ ਫਕੀਰ ਕਹਿੰਦੇ ਨੇ, ਸਾਰੀ ਰਾਤ ਦੀਵਾ ਬਾਲ ਕੇ ਮੈਂ ਇਤਿਹਾਸ ਦੇ ਪੱਤਰੇ ਪੜੇ ਨੇ, ਲੈ ਕੇ ਪੱਲੂ ਆਪਣੇ ਗਲ ਵਿਚ ਪਾਏ ਕੱਪੜੇ ਦਾ, ਕਦੀ ਗੁਰੂ ਤੇਗ ਬਹਾਦਰ ਜੀ ਦਾ ਮੱਥਾ ਪੂੰਜੇ, ਕਦੀ ਖਜੂਰ ਦੇ ਕੇਸ ਝਾੜੇ, ਤੇ ਕਦੀ ਆਪਣੇ ਹੱਥ ਵਿਚ ਪੱਲੇ ਹੋਏ ਪਕੜੇ ਪੱਲੇ ਨਾਲ ਚੌਰ ਕਰਕੇ ਕਹਿ, ਸੱਚੇ ਪਾਤਸ਼ਾਹ ਆਏ ਕਿਹੜੇ ਰੂਪ ਵਿਚ? ਆਏ ਤਾਂ ਮੁਬਾਰਕ ਹੈ, ਪਰ ਕਿਹੜੇ ਰੂਪ ਵਿਚ ਇਸ ਬੁੱਢੇ ਨੂੰ ਆ ਕੇ ਦਰਸ਼ਨ ਦਿੱਤੇ ਨਹੀਂ? ਰਾਤ ਪਈ, ਭਾਈ ਜੈਤੇ ਨੇ ਇੱਥੇ ਆਪਣੀ ਇੱਕ ਰਾਤ ਚੌਥੇ ਪੜਾਣ ਦੀ ਬਤੀਤ ਕੀਤੀ। ਸਵੇਰੇ ਅੰਮ੍ਰਿਤ ਵੇਲੇ ਭਾਈ ਜੈਤਾ ਜੀ ਉੱਠੇ ਨੇ ਤੇ ਦਰਗਾਹੀ ਸ਼ਾਹ ਨੂੰ ਕਹਿਣ ਲੱਗੇ, ਹੁਣ ਵਿਦਿਆ ਦਿਓ। ਕਹਿੰਦੇ ਨੇ, ਉਸ ਫਕੀਰ ਨੇ ਨਾ ਆਪਣੇ ਹੱਥਾਂ ਵਿਚ ਜਿਵੇਂ ਗੁਰੂ ਨੂੰ ਵਿਦਿਆ ਕਰੀਦਾ, ਸੀਸ ਨੂੰ ਪਕੜ ਕੇ ਆਪਣੀ ਉਸ ਝੌਂਪੜੀ ਤੋਂ ਕੁਝ ਸਮਾਂ ਪੈਰ ਪੱਟ ਕੇ ਅੱਗੇ ਗਿਆ।
ਸੀਸ ਪਕੜਿਆ ਤੇ ਫਿਰ ਭਾਈ ਜੈਤੇ ਦੀ ਝੋਲੀ ਵਿਚ ਪਾ ਦਿੱਤਾ ਤੇ ਕਹਿੰਦਾ ਇੱਕ ਕੰਮ ਕਰੀ ਜੈਤਿਆ ਕਿ ਗੁਰੂ ਗੋਬਿੰਦ ਰਾਏ ਨੂੰ ਕਹੀ ਕਿ ਮੈਂ ਓਨੀ ਦੇਰ ਤੱਕ ਪ੍ਰਾਣ ਨਹੀਂ ਤਿਆਗਣੇ, ਤਿਲਕ ਜੰਨੂ ਦੀ ਰਾਖੀ ਦੀ ਖਾਤਰ ਬਾਪੂ ਨੂੰ ਤੋਰਨ ਵਾਲਿਆ ਮੈਂ ਘੱਟੋ ਘੱਟ ਤੇਰੇ ਦਰਸ਼ਨ ਕਰਨ ਚਾਹਨਾ ਜਿਹੜਾ ਹਿੰਦੁਸਤਾਨ ਦੀ ਪੱਤ ਦੀ ਖਾਤਰ ਆਪਣੇ ਬਾਪ ਦਾ ਸੀਸ ਵਾਰ ਦਿੱਤਾ। ਇੱਕ ਵਾਰੀ ਕਹੀ ਕਿ ਬੁੱਢੜਾ ਫਕੀਰ ਬੈਠਾ ਹੈ ਕਿਤੇ ਲੰਘਦਾ ਹੁੰਦਾ ਦਰਸ਼ਨ ਦੇ ਦੇਈ, ਤੇ ਮੇਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਫਿਰ ਇਸ ਫਕੀਰ ਦਰਗਾਹੀ ਸ਼ਾਹ ਦੇ ਕੋਲ ਗਏ ਸਨ। ਕੁਝ ਸਮੇਂ ਤੋਂ ਬਾਅਦ ਇਹਨੇ ਦਰਸ਼ਨ ਕੀਤੇ ਤੇ ਤਾਂ ਆਪਣੇ ਪ੍ਰਾਣ ਤਿਆਗੇ ਸਨ। ਭਾਈ ਜੈਤਾ ਪਹਿਲਾ ਪੜਾਅ ਬਾਗਪਤ ਕੀਤਾ, ਦੂਜਾ ਪੜਾਅ ਤਰਾਵੜੀ ਕੀਤਾ, ਤੀਜਾ ਪੜਾਅ ਅੰਬਾਲੇ ਕੀਤਾ ਤੇ ਚੌਥਾ ਪੜਾਅ ਨਾਭਾ ਸਾਹਿਬ ਦਰਗਾਹੀ ਸ਼ਾਹ ਦੇ ਕੋਲ ਕੀਤਾ। ਹੁਣ ਸਾਹਮਣੇ ਉਹ ਕੀਰਤਪੁਰ ਦਿਸਦਾ ਪਿਆ ਹੈ, ਕੀਰਤਪੁਰ ਸਾਹਿਬ ਤੋਂ ਅੱਗੇ ਆਨੰਦਪੁਰ ਖੈ। ਜਿਉਂ ਜਿਉਂ ਭਾਈ ਜੈਤਾ ਪੈਰ ਪਟਦਾ ਕੀਰਤਪੁਰ ਵੱਲ, ਤਿਉਂ ਤਿਉਂ ਅੰਦਰ ਤਾਂ ਦ੍ਰਿੜਤਾ ਵਿਚ ਹੈ, ਮਨ ਬੈਰਾਗ ਵਿਚ ਆਉਂਦਾ ਮਨਾ ਕਿ ਗੁਰੂ ਤੇਗ ਬਹਾਦਰ ਗਏ ਕਿਵੇਂ ਤੇ ਸੀਸ ਵਾਪਸ ਕਿਵੇਂ ਆਇਆ। ਕੀਰਤਪੁਰ ਪਹੁੰਚ ਗਿਆ ਤੇ ਮਨ ਚ ਖਿਆਲ ਆਇਆ ਕਿ ਇਸੇ ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਚੋਲਾ ਤਿਆਗਿਆ ਸੀ, ਇੱਥੇ ਗੁਰੂ ਹਰਿਰਾਇ ਸਾਹਿਬ ਨੇ ਚੋਲਾ ਤਿਆਗਿਆ ਸੀ। ਹੋ ਸਕਦਾ ਹੈ ਕਿ ਵੱਡਿਆਂ ਦੇ ਅੰਤਲੇ ਸੰਸਕਾਰ ਇੱਥੇ ਕੀਤੇ ਗਏ ਤੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਾ ਸੰਸਕਾਰ ਵੀ ਨਾ ਇੱਥੇ ਕਰਨਾ ਹੋਵੇ। ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਕੀਰਤਪੁਰ ਸਾਹਿਬ ਗੁਰਦੁਆਰਾ ਹੈ ਬਿਬਾਨਗੜ੍ਹ, ਇੱਥੇ ਜੇ ਕਿਤੇ ਮੌਕਾ ਮਿਲੇ ਇਨ੍ਹਾਂ ਥਾਵਾਂ ਦੇ ਦਰਸ਼ਨ ਕਰਿਓ। ਗੁਰਮੁਖੋ ਮੈਂ ਅੱਜ ਵੀ ਬੇਨਤੀ ਕਰ ਰਿਹਾ ਸਾਂ, ਜਦੋਂ ਇਨ੍ਹਾਂ ਥਾਵਾਂ ਤੇ ਜਾਈਏ ਤੇ ਪਿਕਨਿਕ ਮਨਾ ਨਹੀਂ, ਸੈਰ ਸਪਾਟਾ ਕਰ ਨਹੀਂ, ਕਦੀ ਨੇਤਰ ਬੰਦ ਕਰਕੇ ਭਾਈ ਜੈਤੇ ਦੇ ਚਰਨਾਂ ਦਾ ਧਿਆਨ ਟਿਕਾ ਕੇ ਉਹਦੇ ਸੀਨੇ ਨਾਲ ਲੱਗੇ ਹੋਏ ਗੁਰੂ ਤੇਗ ਬਹਾਦਰ ਜੀ ਦੇ ਸੀਸ ਦੇ ਦਰਸ਼ਨ ਕਰਿਆ ਜੀ, ਸੁਰਤ ਟਿਕਾ ਕੇ। ਕੀਰਤਪੁਰ ਭਾਈ ਜੈਤਾ ਪਹੁੰਚ ਗਿਆ, ਸੁਨੇਹਾ ਆਨੰਦਪੁਰ ਭੇਜ ਦਿੱਤਾ ਸੱਚੇ ਪਾਤਸ਼ਾਹ, ਗੁਰੂ ਗੋਬਿੰਦ ਰਾਏ ਜੀ ਨੂੰ ਕਹਿ ਦਿਓ ਕਿ ਜੈਤਾ ਆ ਗਿਆ ਹੈ ਆਪ ਜੀ ਦੇ ਪਿਤਾ ਜੀ ਦਾ ਸੀਸ ਲੈ ਕੇ। ਕਹਿੰਦੇ ਨੇ ਕਿ ਸ਼ਾਮ ਦੇ ਵੇਲੇ ਸੂਰਜ ਢਲਦੇ ਹੋਏ ਆਨੰਦਪੁਰ ਸਾਹਿਬ ਸੁਨੇਹਾ ਪਹੁੰਚਿਆ ਹੈ, ਮਾਤਾ ਨਾਨਕੀ, ਮਾਤਾ ਗੁਜਰੀ ਜੀ, ਗੁਰੂ ਗੋਬਿੰਦ ਰਾਏ, ਗੁਰੂ ਗੋਬਿੰਦ ਰਾਏ ਜੀ ਦੇ ਮਾਮਾ ਕਿਰਪਾਲ ਚੰਦ ਕੀਰਤਪੁਰ ਤੋਂ ਸੁਨੇਹਾ ਗਿਆ। ਕੁਝ ਕਹਿੰਦੇ ਨੇ ਭਾਈ ਉਹਦੇ ਨਾਲ ਗਿਆ ਸੀ ਕਿ ਭਾਈ ਜੈਤੇ ਨਾਲ ਹੋਰ ਵੀ ਸੱਜਣ ਸਨ, ਜਾ ਕੇ ਦਰਵਾਜ਼ਾ ਗੁਰੂ ਕਾ ਕਿਲਾ ਟੱਪ ਕੇ ਅੰਦਰ ਪ੍ਰਵੇਸ਼ ਕੀਤਾ ਘਰ ਦੇ। ਮਾਤ ਨਾਨਕੀ ਨੇ ਦੇਖਿਆ, ਪੁੱਛਿਆ ਕੌਣ, ਗੁਰੂ ਗੋਬਿੰਦ ਰਾਏ ਸਾਹਮਣੇ ਆਏ, ਸਿੱਖ ਤੋਂ ਬੋਲਿਆ ਨਾ ਗਿਆ, ਚੁੱਪ ਸੀ, ਪੁੱਛਿਆ ਦੱਸ, ਸਿਰਫ ਰੋ ਪਿਆ। ਕਹਿਣ ਲੱਗੇ ਬੋਲਦਾ ਕਿਉਂ ਨਹੀਂ, ਗੁਰੂ ਗੋਬਿੰਦ ਰਾਏ ਜੀ ਦੇ ਸਾਹਮਣੇ ਝੁੱਕ ਕੇ ਕਹਿੰਦਾ ਸੱਚੇ ਪਾਤਸ਼ਾਹ ਆਪ ਜੀ ਦੇ ਪਿਤਾ ਦਾ ਸੀਸ ਦਿੱਲੀ ਤੋਂ ਕੀਰਤਪੁਰ ਪਹੁੰਚ ਚੁੱਕਾ, ਭਾਈ ਜੈਤਾ ਲੈ ਕੇ ਆਇਆ, ਪਰ ਭਾਈ ਜੈਤੇ ਨੇ ਸੀਸ ਨਹੀਂ ਛੱਡਿਆ, ਸੀਸ ਦੇ ਨਾਲ ਰਿਹਾ ਹੈ। ਗੁਰੂ ਗੋਬਿੰਦ ਰਾਏ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ, ਇੱਕ ਪਾਲਕੀ ਲੈ ਲਈ, ਬੁੱਢੜੀ ਦਾਦੀ ਨੂੰ ਨਾਲ ਲਿਆ, ਆਪਣੀ ਮਾਤਾ ਮਾਂ ਗੁਜਰੀ ਨੂੰ ਨਾਲ ਲੈ ਲਿਆ, ਸਿੱਖ ਸੰਗਤ ਬੈਰਾਗ ਦੇ ਵਿਚ ਆਈ ਤੇ ਗੁਰੂ ਕੀ ਬਾਣੀ ਸ਼ਬਦ ਪੜ੍ਹਦੇ ਹੋਏ ਕੀਰਤਪੁਰ ਸਾਹਿਬ ਆਏ। ਭਾਈ ਜੈਤਾ ਗੁਰੂ ਪਰਿਵਾਰ ਨੂੰ ਦੇਖ ਕੇ ਉੱਠ ਕੇ ਖੜਾ ਹੋ ਗਿਆ, ਹੁਣ ਆਖਰ ਇਸ ਸਿੱਖ ਨੂੰ ਕਿੰਨਾ ਕੁ ਵੱਡਾ ਮਾਣ ਤੇ ਕਿਹੋ ਜਿਹਾ ਅੰਦਰ, ਇਹਨੇ ਦੇਖਿਆ ਅੱਖਾਂ ਨਾਲ ਸਭ ਕੁਝ, ਇਹਨੇ ਆਰੇ ਨਾਲ ਚਿਰਦਾ ਹੋਇਆ ਮਤੀ ਦਾਸ ਗੁਰੂ ਕਾ ਲਾਲ ਦੇਖਿਆ, ਇਹਦੀਆਂ ਅੱਖਾਂ ਨੇ ਉਬਾਲੇ ਖਾਂਦਾ ਭਾਈ ਦਿਆਲਾ ਦੇਖਿਆ, ਇਹਦੀਆਂ ਅੱਖਾਂ ਨੇ ਸਤੀ ਦਾਸ ਦੇ ਰੂਹ ਨਾਲ ਲੱਗੇ ਹੋਏ ਲਾਂਬੂ ਦੇਖੇ ਨੇ, ਤੇ ਇਸ ਭਾਈ ਜੈਤੇ ਨੇ ਗੁਰੂ ਤੇਗ ਬਹਾਦਰ ਦਾ ਪਿੰਜਰਾ ਵੀ ਦੇਖਿਆ ਤੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਤੋਂ ਵੱਖ ਹੁੰਦਾ ਵੀ ਦੇਖਿਆ। ਹੁਣ ਕਿਵੇਂ ਫੇਸ ਕਰੇਗਾ ਪਰਿਵਾਰ ਨੂੰ? ਸੱਚੇ ਪਾਤਸ਼ਾਹ ਆਏ ਤੇ ਚਾਦਰ ਵਿਚ ਲਪੇਟਿਆ ਹੋਇਆ ਸੀਸ ਇੱਕੋ ਦਮ ਗੁਰੂ ਕਲਗੀਧਰ ਜੀ ਦੇ ਸਾਹਮਣੇ ਰੱਖ ਕੇ ਆਪ ਭਾਈ ਜੈਤਾ ਜੀ ਪਿੱਛੇ ਹਟ ਗਏ, ਨੀਵੀਂ ਪਾ ਲਈ, ਕੁਛ ਨਹੀਂ ਬੋਲੇ, ਅੱਖਾਂ ਨਾ ਮਿਲਾ ਸਕੇ। ਮਾਤਾ ਨਾਨਕੀ ਜੀ ਕੋਲ ਆਏ, ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਪਹਿਲਾਂ ਗੋਬਿੰਦ ਰਾਏ ਜੀ ਨੇ ਦਾਦੀ ਦੀ ਬਾਂਹ ਪਕੜ ਕੇ, ਮਾਤਾ ਨਾਨਕੀ ਗੁਰੂ ਤੇਗ ਬਹਾਦਰ ਜੀ ਦੀ ਮਾਤਾ ਦੀ ਬਾਂਹ ਪਕੜ ਕੇ ਅੱਗੇ ਲਿਆ ਕੇ ਕਿਹਾ, ਦਾਦੀ ਮਾਂ ਆ ਬਾਪੂ ਪਿਤਾ ਜੀ ਦਾ ਸੀਸ ਦੇਖ ਲਓ। अपने पुत्र दे शीस नू देख। माता नानकी ने शीस देखा, कहना बहुत सौखा है गुरमुखो। एक विद्वान कहिंदा है पावां के गुरु घर दियां ते खेड़े ही होर ने, पर असी सिख हां, एवें कहण मात्र नहीं। कहिंदा बंदा अपने मोढ़ियां ते हर एक भार चुक सकदा है, पर मापियां लई सब तो वड्डा भार हुंदा पुत्र दी अर्थी चुकनी, यह नहीं मोढ़ा चुक सकदा। माता नानकी ने देखा मैं किवें सांभ सांभ के पुत्र नूं अमृतसर तो रखिया, किवें बाबे बकाले रखिया, किवें कीरतपुर रखिया। कहने दादी दी बां पकड़ के कोल लिआंदा ते सिर ते हथ रख के ना माता नानकी ने प्यार दिता, मस्तक चुमिया ते वेख के मुस्करा पई ते नाल शब्द कह सन, देखो मेरे लाल दे चेहरे दी लाली तां उसे तरह पखदी पई है। माता गुजरी जी आए मथा टेक के शब्द कह सन, स्वामी जी तुहाडी निभ गई किरपा करो मेरी निभ जाए, तुहाडी निभ गई किरपा करो मेरी निभ जाए। गुरु गोबिंद राय जी ने पिता जी दे शीस दे दर्शन कीते ते आवाज देख के क्या भाई जैते सामने आ। देखो कई दिनों दा थकिया गिटे गोडे सारे कंडिया ने छिले पे, इन्ने जबर जाल के सिख पहुंचे ते पदवी पता है कादी मिली? कह लगे रंगरेटे गुरु के बेटे। गुरु का बेटा क्यों किया? इथे मैं का अर्ज करनी चाहगा, गुरु के बेटे दा अर्थ है कि जिवें पिता दे जान तो बाद पुत्र पिता दे तन नूं सांभदा है। हे भाई जेते तू गुरु तेग बहादुर जी दे तन नूं सांभण विच शीस नूं सांभण विच एक पुत्र वाला रोल अदा किया, तू गुरु का बेटा है। नाले सीने न ला के क्या रंगरेटे गुरु के बेटे। ते भाई जैते ने चरण पकड़ के क्या सच्चे पातशाह किरपा करो सिदक दी दात बख्शो, सिखी दी दात बख्शो, मेर करी मैं तेरा हां, बस अज एक झोली विच दात पा दे, जिस दिन शहादत दा जाम पीवां उदन तेरे नेत्र मेरे तन नूं देख देखूं। भाई जैता अमृत छक के भाई जीवन सिंह बनिया, जिन्हें शहादत दा जाम पीता कलगी वाले दियां रहमतां लईआं, हजूर दे शीस नूं पालकी विच रखिया आनंदपुर साहब दी धरती ते लियाए। ते मैं कई वारी बेनती करना उन्हां गुरु तेग बहादुर आप जी दे पुत्तर ने बचित्र नाटक लिखिया, केवल लिखिया ही नहीं तेरे पुत्र ने जिन्ने भी नाटक कीते वह बचित्र ने। मैं जदों साहबजादे दा साका अर्ज कीता सी उदन बेनती कीती सी, दुनिया विच सब तो कीमती थां केवल सरहंद दी धरती ते ज्योति स्वरूप है, जिथे सोने दियां मोहरां तिरछियां करके थां खरीद के गुरु तेग बहादुर दे पोतियां दा ते महल दा संस्कार कीता गया सी। सब तो कीमती थां है दुनिया विच, इको एक मिसाल है कि एक शरीर दे दो संस्कार होण, एक दा संस्कार धड़ दा संस्कार दिल्ली दी धरती ते होवे ते शीश दा संस्कार आनंदपुर साहब दी धरती ते होवे। कई दिनां दा वकवा होवे हजूर दे शीश नूं लियांदा शीशगंज आनंदपुर साहब जायो ते दर्शन करिया, जे पुछियो कि शीशगंज किथे है, गुरु तेग बहादुर जी दे शीश नूं गुलाब दा पानी लियांदा, मेरे गुरु कलगीधर गोविंद राय जी ने इशनान कराया, ते गुरमुखो भाई जैते नूं वख नहीं करन दिता, अपने हथ नाल ही इशनान कराया ते नाल भाई जैते नूं क्या गुरु के बेटे आ अखीर वाली संस्कार दी मर्यादा भी तू नाल निभानी है, तू इन्ने दिन शीश सांभ के लिया इशनान कराया चिखा चिणी अपने हथी लांबू लाया ते नाल पुछया जैतिया तू शीश चुकिया धड़ सुनिया लखी शाह लै गया, ओए उथे होर सिख नहीं सन? कह लगा सच्चे पातशाह खोण गए, पर की पता सी सिखां दे चेहरे ते कु लिखिया। उस वेरे मिले कलगीधर गुरु गोबिंद राय ने कहा जैतिया बापू दा शीश लैके आया है, चेते रखी खून एहो जी ज्वाला भटकेगी के जिन्ना खत्थां ने शीश सांभ के लियांदे ने इन्हां खत्थां विच अज खड़क पकड़ाई जाएगी ते आवाज आवेगी खा खंड बेहंडंग खलदल खंडंग अतरण मंडंग बर बंडंग पुज दंड अखंडंग तेज प्रचंडंग जोत अमंडंग पान प्रबंग सुख संता करनंग दुर्मत दरनंग ਕਿਲ ਵੀ ਕਰ ਨੰਗ ਕਹਿਣ ਲੱਗੇ ਅੱਜ ਤੋਂ ਬਾਅਦ ਹੱਥ ਵਿੱਚ ਤੇਗ ਪਕੜਾਵਾਂਗਾ ਤੇ ਅੱਜ ਸਿੱਖ ਲੁਕਿਆ ਵੀ ਦਿਸਿਆ ਨਹੀਂ ਜੇ ਲੱਖਾਂ ਵਿੱਚ ਖਲੋਤਾ ਹੋਵੇਗਾ ਤੇ ਪਤਾ ਲੱਗ ਜਾਏਗਾ ਇਹ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ।
ਹਜ਼ੂਰ ਨੇ ਪਿਤਾ ਦੇ ਸੀਸ ਦਾ ਸੰਸਕਾਰ ਕੀਤਾ ਫਿਰ ਹਜ਼ੂਰ ਨੇ ਤੇਗ ਪਕੜੀ ਕਹਿ ਉਸ ਤੇਗ ਵਿੱਚੋਂ ਇੱਕ ਖਾਲਸ ਪੰਥ ਨਿਕਲਿਆ ਤੇ ਉਸ ਖਾਲਸ ਪੰਥ ਨੂੰ ਵੇਖ ਕੇ ਦੀ ਮਰਿਆਦਾ ਬੰਨੀ ਕਿ ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨਾ ਆਨੇ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੇ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨੈ ਏਕ ਪਛਾਨੇ। ਕਹਿਣ ਲੱਗੇ ਪਿਆਰੇ ਪੂਰਨ ਜੋਤ ਜਗੈ ਘੱਟ ਮੈਂ ਅੱਜ ਪ੍ਰਗਟ ਕੀ ਹੋਇਆ ਤਬ ਖਾਲਸ ਤਾਹੇ ਨਖਾਲਸ ਜਾਂਦੇ ਨਖਾਲਸ ਬਿਲਕੁਲ ਸ਼ੁੱਧ। ਇਧਰ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਤੇ ਧੜ ਦਾ ਸੰਸਕਾਰ ਆਇਆ। ਮੈਂ ਇੱਥੇ ਇੱਕ ਛੋਟੀ ਜੀ ਬੇਨਤੀ ਕਰਕੇ ਸੰਪੂਰਨਤਾ ਕਰਨੀ ਚਾਹੁੰਦਾ ਵਾਂ। ਸਿੱਖਾਂ ਨੇ ਦਿੱਲੀ ਫਤਿਹ ਕੀਤੀ, ਚਾਂਦਨੀ ਚੌਂਕ ਦਾ ਪਤਾ ਸੀ ਵੀ ਇੱਥੇ ਸਿੱਖ ਸ਼ਹੀਦ ਕੀਤੇ ਗਏ, ਪਰ ਇਹ ਨਹੀਂ ਸੀ ਪਤਾ ਕਿ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਤੋਂ ਅਲਹਿਦਾ ਕਿਹੜੀ ਥਾਂ ਤੇ ਕੀਤਾ ਗਿਆ। ਸਰਦਾਰ ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ ਤੇ ਇੱਕੋ ਗੱਲ ਕਹੀ ਸੀ ਕਿ ਸਾਨੂੰ ਗੁਰੂ ਧਾਮਾਂ ਦੀ ਸੇਵਾ ਕਰਨ ਦਿੱਤੀ ਜਾਏ। ਗੁਰਮੁਖੋ, ਭਾਈ ਬਘੇਲ ਸਿੰਘ ਨੇ ਦਿੱਲੀ ਵਿੱਚ ਢੰਡੋਰਾ ਪਟਵਾਇਆ। ਦੇਖੋ ਸਮੇਂ ਦੀ ਗਰਦਸ਼, ਕਦੀ ਸਮਾਂ ਸੀ ਕਿ ਢੰਡੋਰਾ ਪਟਵਾਇਆ ਗਿਆ, ਸਵੇਰੇ ਆਇਓ ਸਿੱਖਾਂ ਦੇ ਨੌਵੇਂ ਗੁਰੂ ਦਾ ਸਿਰ ਧੜ ਤੋਂ ਅਲਹਿਦਾ ਕੀਤਾ ਜਾਣਾ ਤੇ ਅੱਜ ਗੁਰੂ ਕੇ ਖਾਲਸੇ ਨੇ ਢੰਡੋਰਾ ਪਟਵਾਇਆ। ਕੋਈ ਦਿੱਲੀ ਵਿੱਚੋਂ ਇਹੋ ਜਿਹਾ ਮਨੁੱਖ ਹੋਵੇ ਜਿਨੇ ਆਪਣੀਆਂ ਅੱਖਾਂ ਨਾਲ ਗੁਰੂ ਤੇਗ ਬਹਾਦਰ ਦਾ ਸੀਸ ਉਤਰਦਾ ਦੇਖਿਆ ਹੋਵੇ, ਮੈਨੂੰ ਦੱਸ ਕੇ ਜਾਏ ਉਹ ਸੀਸ ਵਾਲਾ ਖੂਨ ਕਿਹੜੀ ਥਾਂ ਤੇ ਡੁੱਲਿਆ ਸੀ, ਢੰਡੋਰਾ ਪਟਵਾਇਆ ਗਿਆ। ਇੱਥੇ ਵਿਦਵਾਨ ਦੋ ਗੱਲਾਂ ਕਹਿੰਦੇ, ਕੁਝ ਕਹਿੰਦੇ ਨੇ ਮਾਸ਼ਕੀ ਦੀ ਘਰ ਵਾਲੀ, ਕੁਝ ਕਹਿੰਦੇ ਨੇ ਮਾਸ਼ਕੀ ਦੀ ਪੋਤੀ, ਕਿ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਤੇ ਜ਼ਮੀਨ ਤੇ ਖੂਨ ਦਾ ਇੱਕੋ ਦਮ ਪ੍ਰਣਾਲਾ ਚੱਲਿਆ ਤੇ ਉਸ ਤੋਂ ਬਾਅਦ ਮਾਸ਼ਕੀ ਆਇਆ ਜਿਨੇ ਹੱਥ ਮਸ਼ਕ ਵਿੱਚ ਪਾਣੀ ਭਰਿਆ ਸੀ, ਜਿੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਖੂਨ ਡੁੱਲਿਆ ਉਹਨੇ ਉਸ ਥਾਂ ਨੂੰ ਧੋਤਾ। ਕਹਿੰਦੇ ਨੇ ਬਿਰਧ ਮਾਈ ਆਈ, ਇਹਦੀਆਂ ਅੱਖਾਂ ਦੀ ਜੋਤ ਮੱਧਮ ਸੀ, ਬੜੀ ਮੁਸ਼ਕਲ ਨਾਲ ਇਹਨੂੰ ਐਸਤਾ ਚਾਂਦਨੀ ਚੌਂਕ ਵਿੱਚ ਲੈ ਕੇ ਆਏ ਤੇ ਇਹਨੇ ਕਿਹਾ, ਕਹਿਣ ਲੱਗੀ ਸਰਦਾਰ ਬਘੇਲ ਸਿੰਘਾ, ਮੈਂ ਇਹਨਾਂ ਅੱਖਾਂ ਨਾਲ ਗੁਰੂ ਤੇਗ ਬਹਾਦਰ ਨੂੰ ਦੇਖਿਆ ਹੈ, ਮੈਂ ਇਹਨਾਂ ਅੱਖਾਂ ਨਾਲ ਭਾਈ ਮਤੀ ਦਾਸ ਨੂੰ ਦੇਖਿਆ ਹੈ, ਮੈਂ ਇਹਨਾਂ ਅੱਖਾਂ ਨਾਲ ਧੜ ਤੇ ਸੀਸ ਦੇਖਿਆ ਹੈ। ਕਹਿੰਦੇ ਨੇ ਸਰਦਾਰ ਬਘੇਲ ਸਿੰਘ ਨੇ ਨਾ ਉਸ ਮਾਈ ਦੇ ਚਰਨਾਂ ਵਿੱਚ ਆਪਣਾ ਸਿਰ ਰੱਖ ਦਿੱਤਾ ਕਿ ਮਾਂ ਤੂੰ ਧਨ ਹੈ ਪਰ ਮੈਨੂੰ ਦੱਸ ਤਾਂ ਸਹੀ। ਕਹਿੰਦੇ ਟਟੋਲ ਦੀ ਕੋਈ ਥਾਂ ਉਸ ਜਗ੍ਹਾ ਤੇ ਆ ਪਹੁੰਚੀ ਜਿੱਥੇ ਖੂਨ ਡੁੱਲਿਆ ਸੀ। ਕਹਿਣ ਲੱਗੀ ਇੱਥੇ ਗੁਰੂ ਜੀ ਦਾ ਸੀਸ ਲਾਇਆ ਗਿਆ, ਖੂਨ ਦੇ ਪ੍ਰਣਾਲੇ ਚੱਲੇ ਤੇ ਜਦੋਂ ਸਾਡੇ ਘਰੋਂ ਮਸ਼ਕ ਲੈ ਕੇ ਸਾਫ ਕਰਨ ਆਏ ਤੇ ਮੈਂ ਖੁਦ ਇੱਥੇ ਆ ਕੇ ਆਪਣੇ ਹੱਥਾਂ ਨਾਲ ਥਾਂ ਨੂੰ ਸਾਫ ਕੀਤਾ ਸੀ, ਮੇਰੇ ਹੱਥ ਛੋਟੇ ਸਨ, ਮੈਂ ਗੁਰੂ ਤੇਗ ਬਹਾਦਰ ਦਾ ਖੂਨ ਮੇਰੇ ਹੱਥਾਂ ਨਾਲ ਮੈਂ ਸਾਫ ਕੀਤਾ। ਕਹਿੰਦੇ ਨੇ ਮਾਈ ਨੂੰ ਮਾਲੋ ਮਾਲ ਕਰ ਦਿੱਤਾ ਤੇ ਸੀਸ ਗੰਜ ਦਾ ਇਹ ਸਥਾਨ ਸਰਦਾਰ ਬਘੇਲ ਸਿੰਘ ਨੇ ਕਾਇਮ ਕੀਤਾ ਹੈ। ਆਓ ਗੁਰਮੁਖੋ, ਮੇਰੇ ਸੱਚੀ ਸਰਕਾਰ, ਗੁਰੂ ਤੇਗ ਬਹਾਦਰ ਨੂੰ ਚੇਤੇ ਤਾਂ ਕਰੋ। ਸਤਿਗੁਰੂ ਤਾਂ ਕਹਿੰਦੇ ਨੇ ਤੇਗ ਬਹਾਦਰ ਸਿਮਰਿਆ ਘਰ ਨੌਨਿਧ ਆਵੇ ਧਾਏ, ਖਜ਼ਾਨੇ ਤੇਰੇ ਘਰ ਆ ਜਾਣਗੇ। ਤੇਗ ਬਹਾਦਰ ਸਿਮਰਿਆ ਘਰ ਨੌਨਿਧ ਆਵੇ ਧਾਏ, ਉਹ ਸਿੱਖਾ ਚੇਤੇ ਰੱਖ, ਸਭ ਥਾਈ ਖੋਏ ਸਹਾਏ, ਸਾਰੀਆਂ ਥਾਵਾਂ ਤੇ ਸਹਾਇਤਾ ਕਰਦਾ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ, ਤੇ ਅੱਜ ਵੀ ਚੇਤੇ ਰੱਖਿਓ, ਸੀਸ ਚਲਾ ਗਿਆ, ਧੜ ਚਲਾ ਗਿਆ, ਤੂੰ ਭਾਵਨਾ ਬਣਾ ਕੇ ਦੇ ਗੁਰੂ ਤੇਗ ਬਹਾਦਰ ਅੱਜ ਵੀ ਤੇਰੇ ਨਾਲ ਨੇ। ਜੇ ਸੀਸ ਜਾ ਕੇ ਸਿੱਖਾਂ ਨੂੰ ਰਹਿਮਤਾਂ ਦਿੰਦਾ ਤੇ ਚੇਤੇ ਰੱਖੀ। ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਹਰਬੰਸ ਜਗਤ ਜਸ ਸੰਚਰੋ ਸੋ ਕਵਣ ਕਹਿ ਸ੍ਰੀ ਗੁਰੂ ਮੋਹਿਓ। ਗੁਰੂ ਕਿਤੇ ਨਹੀਂ ਜਾਂਦਾ, ਤੂੰ ਭਾਵਨਾ ਬਣਾ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਨਾਸ਼ੀ ਪੁਰਖ ਹੈ, ਸਾਹਮੇ ਰਹਾ ਸਮਾਏ। ਗੁਰਮੁਖੋ, ਜਿਤਨੀ ਕੁ ਸੂਝ ਸੀ ਆਪ ਨਾਲ ਸਾਂਝਾ ਕੀਤਾ, ਇੱਕ ਤਾਂ ਬਾਣੀ ਨਾਲ ਜੁੜੋ ਆਪ, ਮੈਂ ਇੱਕ ਬੇਨਤੀ ਕਰਾਂਗਾ, ਦੂਰੀਆਂ ਕੈਂਚੀ ਨਾਲ ਪੈਂਦੀਆਂ ਨੇ, ਕੈਂਚੀ ਨਹੀਂ ਸਿੱਖ ਨੇ ਬੰਨਾ, ਸਿੱਖ ਸੂਈ ਧਾਗਾ ਬਣੇ। ਧਿਆਨ ਦਿਆ ਜੇ। ਕੈਂਚੀ ਜਦੋਂ ਵੀ ਦਰਜੀ ਕੱਟਦਾ ਤੇ ਕੱਟਣ ਤੋਂ ਬਾਅਦ ਪੈਰਾਂ ਤੇ ਸੱਟਦਾ, ਪੈਰਾਂ ਦੇ ਥੱਲੇ ਸੱਟਦਾ ਤੇ ਸੂਈ ਨਾਲ ਜਦੋਂ ਸੀਂਦਾ ਤੇ ਸੂਈ ਨੂੰ ਆਪਣੀ ਪੱਗ ਦੇ ਵਿੱਚ ਟੰਗ ਦਿੰਦਾ ਹੈ। ਜੋੜਨ ਵਾਲੇ ਪੱਗਾਂ ਦੇ ਤਾਜ ਬਣਦੇ ਨੇ ਤੇ ਤੋੜਨ ਵਾਲੀਆਂ ਕੱਟਣ ਵਾਲੀਆਂ ਕੈਂਚੀਆਂ ਪੈਰਾਂ ਦੇ ਵਿੱਚ ਰੁਲਦੀਆਂ ਹੁੰਦੀਆਂ। ਜੁੜਨ ਦਾ ਯਤਨ ਕਰੀਏ, ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨਾਲ ਜੁੜੀਏ ਤੇ ਜਿਸ ਦਿਨ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਆਏਗਾ ਨਾ, ਦੇਖੋ ਅਸੀਂ ਲੋਕ ਮਨਾਉਂਦੇ ਹਾਂ ਹੋਰ ਤਰ੍ਹਾਂ। ਗੁਰੂ ਤੇਗ ਬਹਾਦਰ ਸ਼ਹੀਦ ਹੋ ਗਏ ਤੇ ਪਟਿਆਲਾ ਬਾਅਦ ਵਿੱਚ ਬਣਿਆ, ਪਹਿਲਾਂ ਸੈਫਾਬਾਦ ਸੀ। ਸੈਫ ਖਾਂ ਕੋਲ ਸਤਿਗੁਰੂ ਚੁਮਾਸੇ ਦਾ ਸਮਾਂ ਰਹਿ ਤੇ ਸੈਫ ਖਾਂ ਮੁਸਲਮਾਨ ਫਕੀਰ ਆਪਣੇ ਕਿਲੇ ਵਿੱਚ ਮਸੀਤ ਬਣਾਈ ਤੇ ਦੂਜੇ ਦਿਨ ਇੱਟਾਂ ਖੜੀਆਂ ਕਰੇ ਪਿਆ ਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਇਹ ਕੀ ਬਣਾਉਣਾ? ਕਹਿਣ ਲੱਗਾ ਤੁਹਾਡੇ ਪਾਠ ਕਰਨ ਲਈ, ਧਿਆਨ ਲਈ ਧਰਮਸ਼ਾਲਾ। ਕਹਿਣ ਲੱਗੇ ਕਿਹੜੇ ਇੱਟਾਂ ਦੇ ਭਰਮ ਵਿੱਚ ਪੈ ਗਏ, ਤੂੰ ਮਸੀਤ ਵਿੱਚ ਨਮਾਜ਼ ਪੜ੍ਹ ਲਿਆ ਕਰ ਤੇ ਮੈਂ ਇੱਥੇ ਗੁਰੂ ਗੁਰੂ ਕਰ ਲਾਂਗਾ, ਇੱਟਾਂ ਦਾ ਤੇ ਭਰਮ ਹੀ ਹੈ। ਜਦੋਂ ਸੁਣਿਆ ਨਾ ਕਿ ਗੁਰੂ ਤੇਗ ਬਹਾਦਰ ਸ਼ਹੀਦ ਹੋ ਗਏ ਨੇ, ਕਹਿੰਦੇ ਨੇ ਸੈਫ ਖਾਂ ਕਸ਼ਮੀਰ ਦਾ ਸੂਬੇਦਾਰ ਸੀ, 40 ਦਿਨ ਕਾਲੇ ਕੱਪੜੇ ਪਾ ਕੇ ਰੋਂਦਾ ਰਿਹਾ, ਗਲੀਆਂ ਵਿੱਚ ਤੁਰਿਆ ਫਿਰਦਾ ਸੀ, ਔਰੰਗਜ਼ੇਬ ਦਾ ਰਿਸ਼ਤੇਦਾਰ ਸੀ, ਨਾਲੇ ਰੋਂਦਾ ਤੇ ਨਾਲੇ ਕਹਿੰਦਾ ਸੀ ਔਰੰਗਜ਼ੇਬ ਦੀ ਜੜ ਪੱਟੀ ਗਈ ਜੇ। ਤੇ 40 ਦਿਨ ਉਹ ਮੰਜੇ ਤੇ ਨਹੀਂ ਜ਼ਮੀਨ ਤੇ ਸੌਂਦਾ ਰਿਹਾ। ਆਪ ਬਜ਼ੁਰਗਾਂ ਨੂੰ ਪਤਾ ਹੈ ਜਦੋਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਆਉਂਦੀ ਸੀ ਤੇ ਸਿੱਖ ਮੰਜੇ ਤੇ ਨਹੀਂ ਸਨ ਸੌਂਦੇ, ਰਾਤ ਨੂੰ ਜ਼ਮੀਨ ਤੇ ਸੌਂਦੇ ਸਨ। ਗੁਰੂ ਕੇ ਲਾਲਾਂ ਦੇ ਦਿਨ ਆਉਂਦੇ ਸਨ ਤੇ ਪੋਹ ਦੀਆਂ ਰਾਤਾਂ ਜ਼ਮੀਨ ਤੇ ਸੌਂਦੇ ਸਨ। ਮੈਂ ਸਿਰਫ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਗੁਰਮਖੋ, ਜਦੋਂ ਸ਼ਹਾਦਤ ਵਾਲਾ ਦਿਨ ਆਵੇਗਾ ਨਾ ਤੇ ਸਾਰੇ ਸਿੱਖ ਗੁਰੂ ਤੇਗ ਬਹਾਦਰ ਦੀ ਬਾਣੀ ਜ਼ਰੂਰ ਪੜਿਆ ਜੀ, ਉਸ ਬਾਪੂ ਨਾਲ ਗੱਲਾਂ ਕਰਿਓ। 59 ਸ਼ਬਦ ਨੇ, 57 ਸ਼ਲੋਕ ਨੇ ਤੇ ਜਦੋਂ ਪੜੋਗੇ ਬਾਣੀ ਤੇ ਸ਼ਹੀਦੀ ਵਾਲੇ ਦਿਨ ਜਦੋਂ ਇਹ ਪੜੋਗੇ ਨਾ ਕਿ ਬਲ ਹੋਵਾ ਬੰਧਨ ਛੁੱਟੇ ਸਭ ਕੁਛ ਹੋ ਤੂੰ ਪਾਏ, ਉਦਨ ਸਾਡੇ ਅੰਦਰ ਨੂੰ ਵੀ ਬਲ ਮਿਲੇਗਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।